ਤੁਦ ਗੁਣ ਮੈਂ ਸਭ ਅਵਗਣਾ, ਇੱਕ ਨਾਨਕ ਕੀ ਅਰਦਾਸ ਜੀਓ। ਸਭ ਰਾਤੀ ਸੁਹਾਗਣੀ, ਮੈਂ ਡੋਹਾਗਣ ਕਾਈ ਰਾਤ ਜੀਓ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ, ਵੱਡੇ ਭਾਗ ਹਨ ਪਤਿਤ ਪਾਵਨ ਭਗਤ ਵਤਸਲ ਕਿਰਪਾ ਨਿਧਾਨ ਜਗਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰਦੇਵ ਜੀ ਦੇ ਪਵਿੱਤਰ ਪਾਵਨ ਚਰਣਾ ਕਮਲਾਂ ਚ ਇਕੱਤਰ ਹੋ ਕੇ ਹਾਜ਼ਰੀਆਂ ਭਰ ਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਕਥਾ ਬਹੁਤ ਹੀ ਪਿਆਰ ਸਤਿਕਾਰ ਸ਼ਰਧਾ ਭਾਵਨਾ ਨਾਲ ਸਰਵਣ ਕਰ ਰਹੇ ਹੋ। ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਇੱਕ ਐਸੇ ਦੇਸ਼ ਵਿੱਚ ਆਏ ਹਨ ਜਿੱਥੇ ਤ੍ਰਿਆ ਰਾਜ ਹੈ। ਤ੍ਰਿਆ ਰਾਜ ਦੇ ਇਸ ਦੇਸ਼ ਵਿੱਚ ਜਾਦੂਗਰਨੀਆਂ ਇਸਤਰੀਆਂ ਹਨ, ਦੁਹਾਗਣਾ ਨੇ, ਕੁਛ ਅਜਿਹੀਆਂ ਨੇ, ਔਰ ਇਨ੍ਹਾਂ ਵਿੱਚੋਂ ਇੱਕ ਇਸਤਰੀ ਨੇ ਭਾਈ ਮਰਦਾਨੇ ਨੂੰ ਮੇਂਢਾ ਬਣਾ ਦਿੱਤਾ ਹੈ। ਗੁਰੂ ਜਗਤ ਗੁਰੂ ਪਾਤਸ਼ਾਹ ਗੁਰੂ ਨਾਨਕ ਸਾਹਿਬ ਜਿਸ ਵੇਲੇ ਇੱਥੇ ਆਏ ਤੇ ਮਾਈ ਨੇ ਝੂਠ ਬੋਲਿਆ, ਇੱਥੇ ਤੁਹਾਡਾ ਕੋਈ ਨਰ ਨਹੀਂ। ਪਾਤਸ਼ਾਹ ਨੇ ਬਚਨ ਉਚਾਰਨ ਕੀਤਾ, ਕੱਲਰ ਕੀਆਂ ਬਣ ਜਾ ਰਹੀਆਂ, ਝੁੰਗੇ ਮੁਸ਼ਕ ਕਰੇਨ। ਇਹ ਬਚਨ ਕਿਹਾ ਤੇ ਇੱਕ ਪਾਣੀ ਦਾ ਘੜਾ ਜਿਹੜਾ ਭਰਿਆ ਹੋਇਆ ਸਿਰ ਤੇ ਰੱਖਿਆ ਨਾਲ ਹੀ ਚਪਕ ਗਿਆ। ਹਾਏ ਦੁਹਾਈ ਕਰਦੀ ਹੈ, ਸਿਰ ਤੋਂ ਪਾਣੀ ਦਾ ਘੜਾ ਉਤਰਦਾ ਨਹੀਂ। ਇਸ ਦੇਸ਼ ਦੀ ਜੋ ਰਾਜਾ ਹੈ ਉਹਦਾ ਨਾਂ ਹੈ ਨੂਰ ਸ਼ਾਹ, ਬੜੀ ਵੱਡੀ ਜਾਦੂਗਰਨੀ ਹੈ। ਕੰਧ ਦੌੜਾ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕੋਲ ਆਈ, ਬੜੇ ਜੰਤਰ ਮੰਤਰ ਲਿਖ ਲਿਖ ਕੇ, ਉਹ ਜੰਤਰ ਮੰਤਰਾਂ ਦਾ ਜ਼ੋਰ ਗੁਰੂ ਨਾਨਕ ਸਾਹਿਬ ਤੇ ਪਾਉਣਾ ਚਾਹਿਆ, ਪਰ ਇੱਥੇ ਕਿਸ ਮੰਤਰ ਦਾ ਜ਼ੋਰ ਚੱਲਣਾ ਸੀ, ਜੋ ਮੰਤਰਾਂ ਦੇ ਮੂਲ ਨੇ ਆਪ ਜਗਤ ਨੂੰ ਪੈਦਾ ਕਰਨ ਵਾਲੇ, ਉਹਨਾਂ ਤੇ ਕੋਈ ਤੰਤਰ ਕੀ ਚੱਲਣਾ ਸੀ। ਕਹਿੰਦੇ ਹਾਰ ਗਈ ਜੰਤਰ ਮੰਤਰ ਤੰਤਰ ਲਿਖਦਿਆਂ ਪੜ੍ਹਦਿਆਂ, ਪਰ ਜਿਹੜਾ ਘੜਾ ਰੱਖਿਆ ਸੀ ਉਸ ਇਸਤਰੀ ਦੇ ਸਿਰ ਤੇ ਉਹ ਨਹੀਂ ਉਤਰਿਆ, ਜ਼ੋਰ ਲਾ ਹਟੀ। ਸਤਿਗੁਰੂ ਜੀ ਤੇ ਵੀ ਕਈ ਮੰਤਰ ਪੜ੍ਹਨ ਲੱਗੀ, ਪਰ ਕੋਈ ਮੰਤਰ ਨਾ ਚੱਲਿਆ। ਕਦੇ ਢੋਲਕੀਆਂ ਵਜਾਉਂਦੀ ਹੈ, ਕਦੇ ਟੱਲੀਆਂ ਵਜਾਉਂਦੀ ਹੈ, ਅੱਗ ਵੀ ਪੈਦਾ ਕੀਤੀ ਹੈ। ਇਹਨਾਂ ਦੀ ਇਹ ਹਾਲਤ ਵੇਖ ਕੇ ਸੂਹੀ ਰਾਗ ਵਿੱਚ ਮਹਾਰਾਜ ਜੀ ਨੇ ਕੁਚੱਜੀ ਤੇ ਸੁਚੱਜੀ ਦੋ ਬਾਣੀਆਂ ਆਉਂਦੀਆਂ ਮਹਾਰਾਜ ਜੀ ਦੀਆਂ। ਕੁਚੱਜੀ ਮਾੜੇ ਆਚਾਰ ਵਾਲੀ, ਮਾੜੇ ਆਚਰਣ ਵਾਲੀ, ਉਹ ਸ਼ਬਦ ਉਚਾਰਨ ਕੀਤਾ ਇਹਨਾਂ ਵਾਸਤੇ ਕਿ ਮੰਝ ਕੁਚੱਜੀ ਅਮਾਵਣ ਡੋਸੜੇ ਹੋਂ ਕਿਉਂ ਸੁਹਾਗਣ ਜਾਓ ਜੀਓ। ਇਹੋ ਜੀ ਹਾਲਤ ਇਹਨਾਂ ਜੀਵ ਰੂਪੀ ਇਸਤਰੀਆਂ ਦੀ ਮਹਾਰਾਜ ਜੀ ਨੇ ਦੱਸੀ ਹੈ। ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਪਵਿੱਤਰ ਇਤਿਹਾਸ, ਉਹਨਾਂ ਦੀ ਉਚਾਰਨ ਕੀਤੀ ਹੋਈ ਪਵਿੱਤਰ ਪਾਵਨ ਬਾਣੀ, ਜੋ ਅੰਮ੍ਰਿਤ ਦੀਆਂ ਬੂੰਦਾਂ ਨੇ, ਅੰਮ੍ਰਿਤ ਦਾ ਮੀਂਹ ਹੈ, ਵਰਸ ਰਿਹਾ ਹੈ, ਹਾਓ ਪਪੀਹੇ ਬਣ ਕੇ ਉਸ ਅੰਮ੍ਰਿਤ ਦੀਆਂ ਬੂੰਦਾਂ ਦਾ ਆਨੰਦ ਮਾਣੀਏ। ਗੁਰ ਇਤਿਹਾਸ ਨੂੰ ਸੁਣਨ ਵਾਸਤੇ ਸੁਰਤੀਆਂ ਬਿਰਤੀਆਂ ਇਕਾਗਰ ਕਰਨ ਲਈ ਸੰਭੂ ਮਾਈ ਭਾਈ ਆਖੋ ਜੀ ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀਓ। ਕਬਿਤ ਨੂਰ ਸ਼ਾਹ ਸੁਨ ਨਿਜ ਸੀਸ ਧੁਨ ਪਨਿਓ ਪੁਨ।
ਜਾਦੂਗਰਨੀ ਨੂਰ ਸ਼ਾਹ ਨੇ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਮੁਖੋਂ ਜਦੋਂ ਇਹ ਸ਼ਬਦ ਸੁਣਿਆ, ਆਪਣੇ ਮੰਤਰ ਜੰਤਰ ਪੜ ਕੇ ਤਾਂ ਹਾਰ ਚੁੱਕੀ ਸੀ। ਸਤਿਗੁਰੂ ਜੀ ਦਾ ਵੀ ਇਹ ਮੰਤਰ ਹੈ ਜਿਹੜਾ ਗੁਰਦੇਵ ਦੀ ਰਸਨਾ ਤੋਂ ਉਚਰਿਆ ਗਿਆ। ਪਾਤਸ਼ਾਹ ਜੀ ਦਾ ਇਹ ਪਵਿੱਤਰ ਗੁਰਬਾਣੀ ਦਾ ਮੰਤਰ, ਇਹ ਗੁਰਬਾਣੀ ਜਿਸ ਵੇਲੇ ਨੂਰ ਸ਼ਾਹ ਜਾਦੂਗਰਨੀ ਨੇ ਸੁਣੀ, ਸੁਣ ਕੇ ਨੇ ਆਪਣਾ ਸਿਰ ਧੁਨਿਆ। ਸਿਰ ਧੁਨਣਾ ਕਹਿੰਦੇ ਵੀ ਜਿਵੇਂ ਪਛਤਾਵਾ ਕਰਦਿਆਂ ਸਿਰ ਹਿਲਾਉਣਾ, ਵੀ ਇਹ ਗੱਲ ਸਹੀ ਨਹੀਂ ਹੋਈ। ਕਹਿੰਦੇ ਇਸ ਢੰਗ ਨਾਲ ਆਪਣਾ ਸਿਰ ਧੁਨਿਆ ਹੈ।
ਜਾਣਿਓ ਮਨ ਮਾਹੀ ਇਹ ਚੇਟ ਕੀ ਫਕੀਰ ਹੈ।
ਇਹਨੇ ਜਾਣ ਲਿਆ ਆਪਣੇ ਮਨ ਵਿੱਚ ਇਹ ਕੋਈ ਸਧਾਰਨ ਬੰਦਾ ਨਹੀਂ ਜੋ ਇੱਥੇ ਆਇਆ ਹੋਇਆ। ਪਹਿਲਾਂ ਤਾਂ ਇਹਨੇ ਸਮਝਿਆ ਸੀ ਵੀ ਕੋਈ ਸਧਾਰਨ ਜਿਹਾ ਹੀ ਫਕੀਰ ਹੋਣਾ, ਪਰ ਜਦੋਂ ਮਹਾਰਾਜ ਜੀ ਦੀ ਕਲਾ ਵੇਖੀ ਨਾ ਵੀ ਉਹ ਘੜਾ ਸਿਰ ਤੋਂ ਉਤਰਦਾ ਹੀ ਨਹੀਂ ਸੀ ਇਸਤਰੀ ਦੇ, ਇਹਦਾ ਕੋਈ ਤੰਤਰ ਮੰਤਰ ਮਹਾਰਾਜ ਜੀ ਤੇ ਚੱਲਦਾ ਹੀ ਨਹੀਂ ਸੀ। ਤੇ ਫਿਰ ਮਹਾਰਾਜ ਜੀ ਦਾ ਇਹ ਸ਼ਬਦ ਗੁਰਬਾਣੀ ਦਾ ਜਿਸ ਵੇਲੇ ਸੁਣਿਆ, ਨੂਰ ਸ਼ਾਹ ਜਾਦੂਗਰਨੀ ਸਮਝ ਗਈ, ਜਾਣ ਗਈ, ਇਹ ਤਾਂ ਕੋਈ ਚੇਟਕੀ ਫਕੀਰ ਜਾਪਦਾ, ਕੋਈ ਸਧਾਰਨ ਫਕੀਰ ਨਹੀਂ ਲੱਗਦਾ।
ਮੰਤਰ ਕੋ ਅਲਾਵਤ ਸੁਨਾਵਤ ਚਲਤ ਮੋਹੇ।
ਤੇ ਹੁਣ ਵੀ ਇਹਨੇ ਮੰਤਰ ਹੀ ਪੜਿਆ, ਕੋਈ ਉਹ ਸਮਝਦੀ ਸੀ ਵੀ ਇਹ ਕੋਈ ਮੰਤਰ ਪੜ ਰਹੇ ਨੇ ਜਿਹੜਾ ਪੜ ਰਹੇ ਨੇ। ਮਹਾਰਾਜ ਜੀ ਤਾਂ ਉਹਨਾਂ ਨੂੰ ਸਮਤ ਦੇ ਰਹੇ ਸੀ, ਗੁਰਦੇਵ ਜੀ ਤਾਂ ਇਹ ਸ਼ਬਦ ਉਚਾਰ ਕੇ ਉਹਨਾਂ ਨੂੰ ਉਪਦੇਸ਼ ਦੇ ਰਹੇ, ਮਤ ਦੇ ਰਹੇ ਸਨ, ਪਰ ਨੂਰ ਸ਼ਾਹ ਜਾਦੂਗਰਨੀ ਨੇ ਸਮਝਿਆ ਵੀ ਆਹ ਵੇਖੋ ਹੁਣ ਵੀ ਕੋਈ ਮੰਤਰ ਹੀ ਹਿਲਾ ਰਹੇ ਨੇ, ਹੁਣ ਵੀ ਕੋਈ ਮੰਤਰ ਹੀ ਉਚਾਰਨ ਕਰਕੇ ਮੈਨੂੰ ਛੱਡਣਾ ਚਾਹੁੰਦੇ ਹਨ।
ਹੁਣ ਪਤੇ ਆਵੋ ਇਹ ਗਾਡੋ ਹੀ ਅਪੀਰ ਹੈ।
ਪਰ ਮੈਂ ਇਹਨਾਂ ਦੇ ਮੰਤਰ ਦੇ ਵੱਸ ਵਿਚ ਨਹੀਂ ਆਉਣਾ, ਭਾਵੇਂ ਜਿੰਨਾ ਮਰਜ਼ੀ ਇਹ ਵੱਡਾ ਮੰਤਰ ਉਚਾਰ ਰਹੇ ਨੇ ਨਾ, ਇਹਨਾਂ ਦੇ ਮੰਤਰ ਦੇ ਵਿਚ ਨਹੀਂ ਮੈਂ ਆਉਣਾ, ਇਹਨਾਂ ਦੇ ਮੰਤਰ ਵਿਚ ਨਹੀਂ ਮੈਂ ਪਤੀਜਣਾ। ਹਾਲਾਂਕਿ ਬੜੇ ਅਪੀਰ ਜਾਪਦੇ ਹਨ, ਇਹ ਬੜੇ ਨਿਰਭੈ ਜਾਪਦੇ ਨੇ ਗੁਰੂ ਨਾਨਕ ਸਾਹਿਬ, ਇਹ ਜਿਹੜੇ ਫਕੀਰ ਆਏ ਹੋਏ ਨੇ, ਪਰ ਮੈਂ ਵੀ ਇਹਨਾਂ ਦਾ ਮੰਤਰ ਸੁਣ ਕੇ ਇਸ ਮੰਤਰ ਵਿਚ ਨਹੀਂ ਪਤੀਜਣਾ।
ਪੜੇ ਨਿਜ ਮੰਤਰਨ ਅਨੇਕ ਲਿਖ ਜੰਤਰਨ।
ਨੂਰ ਸ਼ਾਹ ਫੇਰ ਮੰਤਰ ਪੜਨ ਲੱਗੇ, ਕਹਿੰਦੇ ਇਹਨਾਂ ਦਾ ਮੰਤਰ ਨੀ ਮੈਂ ਆਪਣੇ ਤੇ ਚੱਲਣ ਦੇਣਾ ਜਿਹੜਾ ਇਹਨਾਂ ਨੇ ਹੁਣ ਪੜਿਆ। ਸਤਿਗੁਰੂ ਜੀ ਦੇ ਸ਼ਬਦ ਨੂੰ ਵੀ ਮੰਤਰ ਹੀ ਸਮਝਦੀ ਵੀ ਇਹ ਕੋਈ ਮੰਤਰ ਜੰਤਰ ਹੀ ਪੇ ਪੜਦੇ ਨੇ। ਤੇ ਕਹਿੰਦੇ ਅੱਗੋਂ ਹੋਰ ਮੰਤਰ ਜੰਤਰ ਪੜਨ ਲੱਗ ਪਈ, ਅਨੇਕ ਪ੍ਰਕਾਰ ਦੇ ਮੰਤਰ ਉਹ ਅਨੇਕ ਪ੍ਰਕਾਰ ਦੇ ਜੰਤਰ ਲਿਖਣ ਲੱਗ ਪਈ।
ਕਰਤ ਬਹੁ ਤੰਤਰਨ ਕੋ ਜਾਣੇ ਇਹ ਗਹੀਰ ਹੈ।
ਬੜੇ ਬੜੇ ਤੰਤਰ ਫੇਰ ਕਰਨ ਲੱਗ ਪਈ, ਪਰ ਬਾਅਦ ਵਿਚ ਇਹਨੂੰ ਸਮਝ ਆਈ ਕਿ ਜਿਨ੍ਹਾਂ ਦੇ ਉੱਤੇ ਮੈਂ ਇਹ ਮੰਤਰ ਜੰਤਰ ਚਲਾਉਣਾ ਚਾਹੁੰਦੀ ਹਾਂ, ਇਹ ਤਾਂ ਬੜੇ ਡੂੰਘੇ ਸੁਭਾਅ ਵਾਲੇ ਨੇ। ਜਾਣ ਗਈ ਹਾਂ ਵੀ ਇਹ ਕੋਈ ਡੂੰਘਾ ਮੰਤਰੀ ਹੈ, ਇਹ ਮੇਰੇ ਨਾਲੋਂ ਵੀ ਜ਼ਿਆਦਾ ਮੰਤਰਾਂ ਦੀ ਵਿਦਿਆ ਨੂੰ ਜਾਣਦਾ, ਇਹਦੇ ਤੇ ਮੇਰਾ ਕੋਈ ਮੰਤਰ ਜੰਤਰ ਨਹੀਂ ਪਿਆ ਚੱਲਦਾ।
ਬਸ ਨ ਚੱਲਿਓ ਕੋ ਹਾਰੀ ਸਭੈ ਵਿਦ ਸੋ।
ਕਹਿੰਦੇ ਜਦੋਂ ਕੋਈ ਬਸ ਨਾ ਚੱਲਿਆ ਨੂਰ ਸ਼ਾਹ ਜਾਦੂਗਰਨੀ ਦਾ, ਆਖਰਕਾਰ ਮੰਤਰ ਜੰਤਰ ਪੜਦਿਆਂ ਹਾਰ ਗਈ, ਥੱਕ ਗਈ।
ਲਕਿਓ ਰਿਦੇ ਮਾਏ ਤਬ ਪੀਰਨ ਕੋ ਪੀਰ ਹੈ।
ਜਾਣ ਗਈ ਆਪਣੇ ਮਨ ਦੇ ਵਿਚ ਵੀ ਇਹ ਕੋਈ ਸਧਾਰਨ ਮੰਤਰੀ ਨਹੀਂ, ਕੋਈ ਗਹੀਰ ਮੰਤਰੀ ਜਾਪਦੇ ਨੇ। ਜਾਣ ਗਈ ਇਹ ਤਾਂ ਕੋਈ ਪੀਰਾਂ ਦੇ ਪੀਰ ਜਾਪਦੇ ਨੇ, ਨਹੀਂ ਤਾਂ ਮੇਰੇ ਤਾਂ ਮੰਤਰ ਜੰਤਰ ਅੱਗੇ ਵੱਡੇ ਵੱਡੇ ਪੀਰ ਨਹੀਂ ਖਲੋਂਦੇ, ਪਰ ਇਹ ਤਾਂ ਕੋਈ ਪੀਰਾਂ ਦਾ ਵੀ ਪੀਰ ਜਾਪਦਾ ਹੈ, ਇਹ ਤਾਂ ਕੋਈ ਪਿਰਾਨ ਪੀਰ ਹੀ ਜਾਪਦਾ ਹੈ।
ਸਵਈਆ ਨਾਗਨੀ ਜੋ ਬਿਨ ਤਾਸੁਤ ਕੋ।
ਖਾਲਸਾ ਜੀ ਜਿਵੇਂ ਇੱਕ ਹੋਵੇ ਨਾਗਣੀ, ਕਾਬੂ ਕਰਨਾ ਚਾਹੁੰਦੀ ਹੋਵੇ ਬਿਨਤਾ ਸੁਤ ਗਰੜ ਨੂੰ। ਗਰੜ ਖਾਲਸਾ ਜੀ ਏਡਾ ਵੱਡਾ ਪੰਛੀ ਹੈ ਵੀ ਉਹਦਾ ਖਾਣਾ ਸੱਪ ਨੇ, ਸੱਪ ਵੱਡੇ ਵੱਡੇ ਸੱਪਾਂ ਨੂੰ ਨਿਗਲ ਜਾਣ ਦੀ ਤਾਕਤ ਇੱਕ ਗਰੜ ਦੇ ਵਿੱਚ ਹੁੰਦੀ ਹੈ। ਕਹਿੰਦੇ ਨੂਰ ਸ਼ਾਹ ਜਾਦੂਗਰਨੀ ਤਾਂ ਇੱਕ ਸਰਪਣੀ ਨਾਗਣੀ ਤੁਲ, ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਨਾਲ ਵੈਰ ਕਰਕੇ ਉਹਨਾਂ ਨੂੰ ਨਿਗਲਣ ਦਾ ਯਤਨ ਕਰ ਰਹੀ ਹੈ, ਉਹਨਾਂ ਨੂੰ ਡਰਾਉਣਾ ਚਾਹੁੰਦੀ ਹੈ। ਹੁਣ ਨਾਗਣ ਕਦੇ ਗਰੜ ਨੂੰ ਡਰਾ ਸਕਦੀ ਹੈ? ਨਾਗਣ ਤੋਂ ਕਦੇ ਗਰੜ ਭੈ ਪੀਤ ਹੋ ਸਕਦਾ ਹੈ? ਕਹਿੰਦੇ ਏਦਾਂ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਇਹਨਾਂ ਤੋਂ ਕਿਸੇ ਪ੍ਰਕਾਰ ਦਾ ਡਰ ਨਹੀਂ ਰੱਖਿਆ, ਨਿਰਭੈ ਅਵਸਥਾ ਵਿੱਚ ਹੀ ਰਹੇ।
ਡਰ ਪਾਵ ਤੇ ਆਪਣੋ ਜੋਰ ਦਿਖਾਵੇ,
ਬੜਾ ਜੋਰ ਵਿਖਾਉਂਦੀ ਹੈ ਨੂਰ ਸ਼ਾਹ ਜਾਦੂਗਰਨੀ, ਬੜੇ ਮੰਤਰ ਜੰਤਰ ਪੜ੍ਹਦੀ ਹੈ, ਬੜੀ ਅੱਗ ਫੂਕਦੀ ਹੈ ਮੂੰਹ ਚੋਂ, ਤੇ ਅਨਕ ਪ੍ਰਕਾਰ ਦੇ ਮੰਤਰ ਜੰਤਰ ਕਰਕੇ ਸਤਿਗੁਰਾਂ ਨੂੰ ਡਰਾਉਣਾ ਚਾਹੁੰਦੀ ਹੈ, ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਉੱਤੇ ਕਿਸੇ ਪ੍ਰਕਾਰ ਦੇ ਡਰ ਦਾ ਕੋਈ ਅਸਰ ਨਹੀਂ ਹੋਇਆ।
ਕਿਉਂ ਗੋਰ ਸਾਮੂਹ ਮੰਤਰਨ ਕੋ ਪੜ,
ਮਹਾਰਾਜ ਜੀ ਦੇ ਸਾਹਮਣੇ ਬੜੇ ਮੰਤਰ ਪੜ੍ਹਦੀ ਹੈ ਨੂਰ ਸ਼ਾਹ, ਜਿੰਨੇ ਮੰਤਰ ਸਾਨੇ ਦੇ ਪੜੇ ਹੋਏ ਸਿੱਧ ਕੀਤੇ ਹੋਏ, ਉਹ ਜਿੰਨੇ ਮੰਤਰ ਜੰਤਰ ਸਾਨੇ ਪੜ ਰਹੀ ਹੈ।
ਪਾਵਨ ਸੋਹੀਰ ਦਾ ਬੀਰ ਮਾਵੇ,
ਤੇ ਕਹਿੰਦੇ ਬੜੇ ਯਤਨ ਕਰਨ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੇ ਕਿ ਮੈਂ ਇਹਨਾਂ ਨੂੰ ਆਪਣੇ ਮੰਤਰਾਂ ਜੰਤਰਾਂ ਦੇ ਅਧੀਨ ਕਰ ਲਵਾਂ, ਇਹਨਾਂ ਨੂੰ ਆਪਣੇ ਵਸ ਵਿੱਚ ਕਰ ਲਵਾਂ, ਇਹਨਾਂ ਨੂੰ ਆਪਣੇ ਕਾਬੂ ਚ ਕਰਕੇ ਜਿਵੇਂ ਮਰਜ਼ੀ ਕੰਮ ਕਰਾਵਾਂ। ਕਹਿੰਦੇ ਇਸ ਤਰ੍ਹਾਂ ਦੇ ਮੰਤਰ ਜੰਤਰ ਪੜ੍ਹਦੀ ਹੈ ਜਿਨ੍ਹਾਂ ਨਾਲ ਇਹ ਸਤਿਗੁਰੂ ਜੀ ਵਸ ਚ ਆ ਸਕਣ।
ਹਾਰ ਕੈ ਜਾਣਤ ਪੀ ਇਹ ਪੂਰਨ,
ਪਰ ਇਹ ਨਹੀਂ ਜਾਣਦੀ ਵੀ ਇਹ ਨਾ ਕਿਸੇ ਮੰਤਰ ਨਾਲ ਵਸ ਆਉਂਦੇ ਨੇ, ਨਾ ਕਿਸੇ ਜੰਤਰ ਨਾਲ ਵਸ ਆਉਂਦੇ ਨੇ, ਨਾ ਕਿਸੇ ਬਲ ਨਾਲ ਵਸ ਆਉਂਦੇ ਨੇ, ਇਹ ਤਾਂ ਪ੍ਰੇਮ ਦੇ ਵਸ ਵਿਚ ਨੇ। ਪ੍ਰੇਮ ਤੋਂ ਸੱਖਣੀ ਸੀ, ਜਦੋਂ ਆਪਣੇ ਮੰਤਰ ਜੰਤਰ ਪੜ੍ਹ ਕੇ ਹਾਰ ਗਈ ਨਾ, ਥੱਕ ਗਈ, ਫਿਰ ਇਹਨੂੰ ਸਮਝ ਆਈ, ਫਿਰ ਇਹਨੇ ਜਾਣਿਆ ਵੀ ਇਹ ਤਾਂ ਕੋਈ ਪੂਰਨ ਪੁਰਖ ਨੇ, ਇਹ ਤਾਂ ਕੋਈ ਪੂਰਨ ਬਲੀ ਅਵਤਾਰੀ ਪੁਰਖ ਹਨ।
ਪੂਰਨ ਦੀਨ ਪਾਈ ਕਿਗਿਆਵੇ,
ਉਸੇ ਵੇਲੇ ਦੀਨ ਹੋ ਗਈ, ਮਹਾਰਾਜ ਜੀ ਦੇ ਚਰਨਾਂ ਤੇ ਕਿਗਿਆ ਕੇ, ਮਹਾਰਾਜ ਮੈਂ ਢਹਿ ਪਈ ਤੁਹਾਡੇ ਚਰਨਾਂ ਚ। ਜਦੋਂ ਜ਼ੋਰ ਲਾ ਹਟੀ ਨਾ ਮੰਤਰ ਜੰਤਰ ਪੜ ਕੇ, ਜ਼ੋਰ ਨਾ ਚੱਲਿਆ ਤੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਤੇ ਢਹਿ ਪਈ ਇਹ ਨੂਰ ਸ਼ਾਹ ਜਾਦੂਗਰ ਨੇ। ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਦੀ ਤਾਕਤ ਦੇ ਸਾਹਮਣੇ ਇਹ ਝੁਕ ਗਈ, ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਤੇ ਢਹਿ ਕੇ ਕਗਿਆ ਕੇ ਕਹਿਣ ਲੱਗੀ,
ਦੇਵ ਤੋ ਮਾਰ ਨਾ ਜਾਣ ਸਕੀਆ,
ਹੇ ਮਾਲਕਾਂ ਦੇ ਮਾਲਕ, ਹੇ ਪੀਰਾਂ ਦੇ ਪੀਰ, ਹੇ ਗੁਰੂਆਂ ਦੇ ਗੁਰੂ, ਹੇ ਅਵਤਾਰਾਂ ਦੇ ਅਵਤਾਰ ਸਾਹਿਬ ਜੀ, ਅਸੀਂ ਤੁਹਾਡਾ ਭੇਦ ਨਹੀਂ ਜਾਣ ਸਕੀਆਂ। ਮਹਾਰਾਜ ਸਾਨੂੰ ਤੁਹਾਡੇ ਭੇਦ ਦਾ ਨਹੀਂ ਸੀ ਪਹਿਲੋਂ ਪਤਾ, ਅਸੀਂ ਆਪ ਜੀ ਦਾ ਭੇਦ ਨਹੀਂ ਜਾਣ ਸਕੀਆਂ।
ਕੀਨ ਖਤਾ ਆਪ ਸੋ ਬਖਸ਼ਾਵੇ,
ਮਹਾਰਾਜ ਜੀ ਅਸੀਂ ਖਤਾ ਕੀਤੀ ਹੈ, ਤੁਹਾਡਾ ਭੇਦ ਨਾ ਸਮਝਦਿਆਂ ਅਸੀਂ ਭੁੱਲ ਕੀਤੀ ਹੈ, ਭੁੱਲ ਕਰਕੇ ਗੁਨਾਹ ਕਰਕੇ ਤੁਹਾਨੂੰ ਆਪਣੇ ਵਸ ਵਿਚ ਕਰਨਾ ਚਾਹਿਆ, ਪਰ ਮਹਾਰਾਜ ਹੁਣ ਸਾਨੂੰ ਆਪਣੀ ਕੀਤੀ ਕਰਨੀ ਤੇ ਪਛਤਾਵਾ ਹੈ, ਅਸੀਂ ਆਪ ਜੀ ਦੇ ਚਰਨਾਂ ਵਿਚ ਆਪਣੀ ਭੁੱਲ ਬਖਸ਼ਾਉਣ ਵਾਸਤੇ ਬੇਨਤੀਆਂ ਕਰਦੀਆਂ ਹਾਂ।
ਮੰਦ ਮਤੀ ਤੁਮਰਾ ਇਨ ਮਾਨ,
ਮਹਾਰਾਜ ਜੀ ਆ ਜਿਹੜੀ ਇਸਤਰੀ ਦੇ ਸਿਰ ਦੇ ਉੱਤੇ ਘੜਾ ਚਿੰਬੜਿਆ ਹੋਇਆ ਨਹੀਂ ਪਿਆ ਉਤਰਦਾ, ਇਹ ਮਾੜੀ ਮਤ ਵਾਲੀ ਨੇ ਤੁਹਾਡੇ ਬੰਦੇ ਨੂੰ ਕਾਬੂ ਕੀਤਾ ਸੀ, ਇਹਨੇ ਤੁਹਾਡੇ ਸੇਵਾਦਾਰ ਨੂੰ, ਤੁਹਾਡੇ ਸਰਬਾਬੀ ਸਿੱਖ ਨੂੰ ਇਸੇ ਮਾੜੀ ਮਤ ਵਾਲੀ ਨੇ ਆਪਣੇ ਕਾਬੂ ਕੀਤਾ ਹੋਇਆ ਸੀ।
ਮੰਤਰਨ ਕੇ ਜਿਨ ਵਿਚ ਫਸਾਇਓ,
ਆਪਣੇ ਮੰਤਰ ਜੰਤਰ ਪੜ ਕੇ ਇਸੇ ਨੇ ਆਪ ਜੀ ਦੇ ਸੇਵਾਦਾਰ ਨੂੰ ਮੇਂਢਾ ਬਣਾ ਦਿੱਤਾ ਸੀ। ਮਹਾਰਾਜ ਗਲਤੀ ਇਸੇ ਦੀ ਸੀ, ਇਸੇ ਨੇ ਵੱਡਾ ਭਾਰੀ ਅਪਰਾਧ ਕੀਤਾ ਸੀ।
ਕੁੰਭ ਨਿਵਾਰੋ ਜਾਂ ਸਿਰ ਤੇ,
ਮਹਾਰਾਜ ਜੀ ਚਲੋ ਇਹਦੇ ਕੋਲੋਂ ਗਲਤੀ ਹੋ ਗਈ ਹੈ, ਤੁਸੀਂ ਆਪਣਾ ਬੰਦਾ ਵੀ ਇਹਦੇ ਕੋਲੋਂ ਛੁਡਾ ਲਿਆ, ਪਰ ਹੁਣ ਮਹਾਰਾਜ ਇਹਦੇ ਤੇ ਕਿਰਪਾ ਕਰੋ, ਤਰਸ ਕਰੋ ਵੀ ਪਾਣੀ ਦਾ ਵੱਡਾ ਘੜਾ ਸਿਰ ਤੇ ਵਾਹਵਾ ਚਿਰ ਦਾ ਚੰਬੜਿਆ ਹੋਇਆ ਵੀ ਇਹਦੀ ਧੋਣ ਟੁੱਟ ਚੱਲੀ ਹੈ, ਸਾਹਿਬ ਸੱਚੇ ਪਾਤਸ਼ਾਹ ਇਹਦੇ ਤੇ ਹੁਣ ਤਰਸ ਕਰੋ, ਆਹ ਜਿਹੜਾ ਘੜਾ ਇਹਦੇ ਸਿਰ ਤੇ ਚੰਬੜਿਆ ਹੋਇਆ ਮਹਾਰਾਜ, ਕਿਰਪਾ ਕਰਕੇ ਤੁਸੀਂ ਲਾਓ, ਸਾਡੇ ਕੋਲੋਂ ਤਾਂ ਉਤਰਿਆ ਨੀ, ਅਸੀਂ ਤਾਂ ਬਥੇਰੇ ਤੰਤਰ ਮੰਤਰ ਜੰਤਰ ਪੜ ਲਏ ਨੇ, ਮਹਾਰਾਜ ਤੁਸੀਂ ਹੁਣ ਕਿਰਪਾ ਕਰੋ, ਇਹਦੇ ਸਿਰ ਤੇ ਲੱਗਾ ਹੋਇਆ ਇਹ ਜਿਹੜਾ ਘੜਾ ਹੈ ਇਹ ਉਤਾਰ ਦਿਓ।
ਅਬ ਦੀਨ ਪਾਈ ਮਨ ਤੇ ਦੁੱਖ ਪਾਇਓ,
ਮਹਾਰਾਜ ਜੀ ਹੁਣ ਇਹ ਦੀਨ ਹੋ ਗਈ ਹੈ, ਦੁਖੀ ਹੋ ਗਈ ਹੈ, ਆਪਣੇ ਮਨ ਵਿਚ ਪਛਤਾਵਾ ਕਰ ਰਹੀ ਆਪਣੀ ਕਰਨੀ ਦਾ, ਇਹਨੂੰ ਆਪਣੀ ਭੁੱਲ ਦਾ ਅਹਿਸਾਸ ਹੋ ਗਿਆ ਵੀ ਮੇਰੇ ਕੋਲੋਂ ਪਾਣੀ ਮੰਗਣ ਆਇਆ ਬੰਦਾ ਤੇ ਮੈਂ ਉਹਦੇ ਸਿਰ ਤੇ ਘੜਾ ਚ ਵੇੜਿਆ, میں انہوں مینڈا بنا دیتا ہے، یہ اپنی کرنی کا پچھتاوا ہے مہاراج، یہ ہوں اپنی بھول کا پچھتاوا تے دین ہو کے من چ دکھی ہو رہی ہے، یہ ہوں مہاراج جی تسی ترس کرو۔
ناکار ہے آو ہیلن سنتن،
اے مہاراج سچے پاتشاہ ہوں یہ نہیں اگو تو کسی مہاپرخ کا نرادر کرن لگی، یہ نہیں ہوں کسی فقیر دا، تسی تا مہاراج اصل فقیر ہو، کوئی پیختاری بھی پکی فقیر آ گیا نا، ہوں تا کسی پیختاری فقیر دا بھی نرادر نہیں کرن لگی، مہاراج ہوں نو بخش لو، ہوں نہیں کسی فقیر دا نرادر کر دی۔
پاویں آن جیتی ہم تھایو،
مہاراج جنی اسی پھول کیتی آ اُنا پھل سانو مل چکا، ہوں تسی ترس کرو، دیا کرو مہاراج سچے پاتشاہ، ہوں یہ سر تے لگا کڑا اتار دیو۔
او سر مور آبے سب ٹھور،
مہاراج سچے پاتشاہ تسی ساریاں تھاواں تے سرمور ہو، تسی سب تھاواں تے سربوتم ہو،
سمان نہ اور توں ہی گت دایو،
مہاراج جی اسی سمجھ لیا ہے بھی تواڈے سمان ہور کوئی مکتی دین والا نہیں، دکھاں تو جے کسے نو کوئی مکت کر سکدا ہے تا ہے مہاراج او تسی ہو، تسی دکھاں تو مکت کر سکدے ہو، ہور کسے چ کوئی طاقت نہیں، ہے غریب نواز پادشاہ کرپا کرو تواڈے سمان سانو کوئی ہور نظر نہیں آوندا۔
یوں سن کہ تن کی بنتی،
اے بینتی غریب نواز پادشاہ جی مہاراج سچے پادشاہ نے نور شاہ جادوگرنی سمیت اتے جنیاں تنتر منتر پڑھن والیاں استریاں آئیاں سن، سب دی بینتی میرے ستگرو سچے پادشاہ نے سنی،
ان شری گر آنن بین آلائیو،
سن گرو نانک صاحب انہاں دی بینتی سن کے اس ویلے بولے غریب نواز پادشاہ جی نے اپنے مخار بند چو اے پوتر بچن کہے،
واہے گرو کہہ لے ہو اتار،
مہاراج جی کہندے واہے گرو کہو تے سدا سخی ہوو گے، منتر تا تسی بڑے پڑھ دیا ہو پر آ منتر جڑا ہے نا واہے گرو، اس منتر تے دنیا دا کوئی منتر نہیں چلدا، اے واہ گرو منتر دنیا دے سارے منتراں چو سرومنی ہے سربوتم ہے، تے واہ گرو کہہ کے دے سر تو کڑا لاؤ تاں اترے گا، تواڈے منتراں نال نہیں اترنا۔ مہاراج جی درسانا چاہندے سن کہ واہ گرو گرمنتر دی طاقت کڈی ک ہے، اے واہ گرو گرمنتر جڑا ستگرو گرو نانک صاحب نے سانو بخشیا ہے، ایدے چ بڑیاں برکتاں طاقتاں عظمتاں شکتیاں ملیاں ہوئیاں۔ مہاراج سچے پاتشاہ غریب نواز صاحب جی کہن لگے واہگرو گرمنتر کہہ کے پھیرے دے سر تو اے کڑا اتارو،
اٹھی تت کالت بال ہلایو،
اسے ویلے کہندے جدوں متھے نو ہاتھی لایا نا ایک استری کالی نال اٹھی مہاراج جی دے چرنا چو، تے واہگرو کہہ کے جدوں اس استری دے متھے تے ہاتھ لایا جدے سر تے کڑا چمڑیا سی،
نام اچارت ہی اترا کٹ،
جدو آخیا واہگرو واہگرو کہہ کے کڑے نو ہاتھ پایا تے اسی ویلے سر تو کڑا اتر گیا۔ گرو کے منتر دی کلا ورت گئی، ستگراں دے مہا منتر دی کلا ورت گئی، خالصہ جی 36 جگاں وچ منتر تیار ہویا واہگرو، 36 یگ، 9 یگ بیت دے تے ایک اکھر اکال پرخ جی اچار دے، 9 یگ بیتے تے واہ شبد، تے 9 ہی بیتے تے پھر ہاہا، تے 9 ہی یگ بیتے تے پھر گگا، تے 9 یگاں بعد ہی پھر رارا رو، کلا کلا اکھر کر کے پرگٹ کیتا پہلا جگاں چ، واسدیو کر کے، ہری کر کے، گوبند کر کے، رام کر کے، تے جنی دیر تک کہیں دے 36 یگاں وچ اے اکھر چار اچارے نا، تے 36 یگ ہنیرا ورتیا رہا، ہنیرا اوپن ہنیرا، 36 ਯੁੱਗਾਂ ਬਾਅਦ ਜਦੋਂ ਮਹਾਰਾਜ ਅਕਾਲ ਪੁਰਖ ਨੇ 4 ਅੱਖਰਾਂ ਨੂੰ ਇਕੱਠਾ ਕਰਕੇ ਸ਼ਬਦ ਉਚਾਰਿਆ ਨਾ ਵਾਹਿਗੁਰੂ, ਤੇ 36 ਯੁੱਗਾਂ ਦਾ ਹਨੇਰਾ ਕੁੱਪ ਜਿਹੜਾ ਸੀ ਉਹ ਦੂਰ ਹੋ ਗਿਆ ਤੇ ਪ੍ਰਕਾਸ਼ ਹੀ ਪ੍ਰਕਾਸ਼ ਹੋ ਗਿਆ। ਉਸੇ ਪ੍ਰਕਾਸ਼ ਚੋਂ ਫਿਰ ਦੁਨੀਆ ਪੈਦਾ ਹੋਈ, ਉਸੇ ਪ੍ਰਕਾਸ਼ ਚੋਂ ਫਿਰ ਸ੍ਰਿਸ਼ਟੀ ਪੈਦਾ ਹੋਈ, ਸੰਸਾਰ ਬਣਿਆ, ਬ੍ਰਹਿਮੰਡ ਬਣਿਆ। ਏਡੀ ਵੱਡੀ ਬਰਕਤ ਦਾ ਇਹ ਮੰਤਰ ਹੈ ਜਿਹੜਾ ਗੁਪਤ ਸੇ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਪ੍ਰਗਟ ਕੀਤਾ। ਜਦੋਂ ਵਾਹਿਗੁਰੂ ਕਿਹਾ ਨਾ ਵਾਹਿਗੁਰੂ, ਵਾਹਿਗੁਰੂ ਕਹਿ ਕੇ ਘੜੇ ਨੂੰ ਹੱਥ ਪਾਇਆ ਤੇ ਘੜਾ ਸਿਰ ਤੋਂ ਉਤਰ ਗਿਆ। ਜਿਹੜਾ ਪਹਿਲੇ ਮੰਤਰਾਂ ਜੰਤਰਾਂ ਨਾਲ ਚਿਪਕਿਆ ਰਿਹਾ ਉਤਰਿਆ ਹੀ ਨਹੀਂ, ਵਾਹਿਗੁਰੂ ਕਹਿਣ ਦੀ ਦੇਰੀ ਸੀ ਕਿ ਘੜਾ ਸਿਰ ਤੋਂ ਉਤਰ ਗਿਆ।
ਦੀਆ ਅਚੰਬ ਸਭੇ ਔਰ ਪਾਇਓ,
ਜਿੰਨੀਆਂ ਉੱਥੇ ਇਸਤਰੀਆਂ ਖਲੋਤੀਆਂ ਸਨ ਸਭ ਹੈਰਾਨ ਹੋ ਗਈਆਂ ਵੀ ਸਾਡੇ ਮੰਤਰਾਂ ਨੇ ਕੰਮ ਨਹੀਂ ਕੀਤਾ, ਇਹ ਮੰਤਰ ਜਿਹੜਾ ਇਹਨਾਂ ਨੇ ਕਿਹਾ ਵਾਹਿਗੁਰੂ ਗੁਰਮੰਤਰ ਕਹਿੰਦਿਆਂ ਉਸੇ ਵੇਲੇ ਇਸ ਮੰਤਰ ਨੇ ਤਾਂ ਬੜਾ ਕੰਮ ਕੀਤਾ, ਬੜਾ ਅਸਰ ਕੀਤਾ, ਵੀ ਇਹ ਮੰਤਰ ਤਾਂ ਵਾਕਈ ਬੜਾ ਸਰਵੋਤਮ ਸ਼੍ਰੋਮਣੀ ਮੰਤਰ ਹੈ। ਕਹਿੰਦੇ ਜਿੰਨੀਆਂ ਇਸਤਰੀਆਂ ਸਨ ਸਭ ਉਸ ਵੇਲੇ ਹੈਰਾਨ ਹੋਈਆਂ।
ਆਨ ਓ ਪਾਇਨ ਪੂਰ ਧਰੀ,
ਅਨੇਕਾਂ ਇਸਤਰੀਆਂ ਨਗਰ ਦੀਆਂ ਆ ਪਹੁੰਚੀਆਂ ਗੁਰੂ ਚਰਣਾਂ ਚ। ਉਪਾਇਨ ਕਹਿੰਦੇ ਨੇ ਭੇਟਾਵਾਂ ਲੈ ਕੇ, ਨੂਰ ਸ਼ਾਹ ਜਾਦੂਗਰਨੀ ਰਾਜਾ ਸੀ ਨਗਰ ਦੀ, ਉਹਨੇ ਵੀ ਆਖਿਆ ਭੇਟਾਵਾਂ ਲਿਆਓ ਗੁਰੂ ਸਾਹਿਬ ਦੇ ਚਰਣਾਂ ਚ, ਬੜੀਆਂ ਬੜੀਆਂ ਸੋਹਣੀਆਂ ਭੇਟਾਵਾਂ ਲਿਆ ਕੇ ਮਹਾਰਾਜ ਜੀ ਦੇ ਚਰਣਾਂ ਚ ਰੱਖੀਆਂ।
ਮੁਕਤਾ ਸਭ ਹੀਰ ਤੇ ਚੀਰ ਮੰਗਾਇਓ,
ਮੋਤੀ ਮੰਗਾ ਲਏ, ਹੀਰੇ ਮੰਗਾ ਲਏ, ਕੱਪੜੇ ਬਸਤਰ ਮੰਗਾ ਲਏ, ਹੀਰੇ ਮੋਤੀ ਕੱਪੜੇ ਬਸਤਰ ਮਠਿਆਈਆਂ ਅਨੇਕ ਪ੍ਰਕਾਰ ਦੇ ਮੇਵੇ ਉਹ ਲਿਆ ਕੇ ਮਹਾਰਾਜ ਜੀ ਦੇ ਚਰਣਾਂ ਚ ਲਿਆ ਕੇ ਰੱਖ ਕੇ ਨਮਸਕਾਰਾਂ ਕੀਤੀਆਂ ਨੇ।
ਦੋਹਰਾ ਬਖਸ਼ੋ ਲੀਜੈ ਪੇਟ ਕੋ ਪੂਰਨ ਪੁਰਖ ਕਿਰਪਾਲ।
ਇਹ ਗਰੀਬ ਨਵਾਜ ਨਾਲੇ ਭੇਟਾ ਭੇਟ ਕਰਕੇ ਨਾ ਤੇ ਫਿਰ ਸਤਿਗੁਰਾਂ ਨੂੰ ਕਹਿੰਦੀਆਂ ਹੇ ਗਰੀਬ ਨਵਾਜ ਸਾਨੂੰ ਬਖਸ਼ ਲੋ, ਅਸੀਂ ਭੁੱਲਣ ਹਾਰ ਹਾਂ, ਭੁੱਲਾਂ ਅਸੀਂ ਕੀਤੀਆਂ ਪਰ ਵੱਡੇ ਬਖਸ਼ੰਦ ਹੁੰਦੇ ਨੇ, ਵੱਡੇ ਦੀ ਵਡਿਆਈ ਇਸੇ ਵਿਚ ਹੈ ਵੀ ਉਹ ਛੋਟੇ ਦੀ ਭੁੱਲ ਬਖਸ਼ ਦੇ ਬਖਸ਼ ਦੇ। ਮਹਾਰਾਜ ਤੁਸੀਂ ਬਖਸ਼ ਲੋ ਕਿਰਪਾ ਕਰਕੇ ਸਾਨੂੰ, ਔਰ ਆਹ ਜਿਹੜੀਆਂ ਭੇਟਾਵਾਂ ਨੇ ਇਹ ਭੇਟਾਵਾਂ ਆਪ ਜੀ ਅੰਗੀਕਾਰ ਕਰੋ।
ਇਹ ਬਿਦ ਤਿੰਨ ਕੋ ਦੇਖ ਕੇ ਬੋਲੇ ਬਚਨ ਰਸਾਲ।
ਏਦਾਂ ਉਹਨਾਂ ਦੀ ਬੇਨਤੀ ਸੁਣ ਕੇ ਉਹਨਾਂ ਵੱਲ ਸਤਿਗੁਰਾਂ ਵੇਖਿਆ, ਵੇਖ ਕੇ ਗਰੀਬ ਨਵਾਜ ਪਾਤਸ਼ਾਹ ਨੇ ਇੱਕ ਪਵਿੱਤਰ ਸ਼ਬਦ ਆਪਣੇ ਮੁਖਾਰ ਬਿੰਦ ਚੋਂ ਉਚਾਰਿਆ ਉਹਨਾਂ ਦੇ ਆਪੇ ਦੀ ਮੈਂ ਦੀ ਨਿਵਿਰਤੀ ਵਾਸਤੇ। ਜਿਸ ਸ਼ਬਦ ਨੂੰ ਸੁਣ ਕੇ ਉਹਨਾਂ ਦੀ ਨਿਵਿਰਤੀ ਆਪੇ ਦੀ ਨਿਵਿਰਤੀ ਹੋ ਜਾਏ, ਮੈਂ ਦੀ ਨਿਵਿਰਤੀ ਹੋ ਜਾਏ, ਉਹ ਬਚਨ ਮਹਾਰਾਜ ਸੱਚੇ ਪਾਤਸ਼ਾਹ ਨੇ ਉਚਾਰਨ ਕੀਤਾ ਹੈ।
ਸ੍ਰੀ ਮੁਖ ਵਾ ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ।
ਮਹਾਰਾਜ ਜੀ ਕਹਿੰਦੇ ਆਹਾ ਵੇਖੋ ਜੀ ਕਿੰਨੀ ਵਡਿਆਈ ਦੀ ਗੱਲ, ਅਸਚਰਗਤਾ ਦੀ ਗੱਲ, ਵੀ ਗੱਲਾਂ ਨਾਲ ਤਾਂ ਅਸੀਂ ਬੜੀਆਂ ਚੰਗੀਆਂ, ਗੱਲਾਂ ਨਾਲ ਮੈਂ ਧਰਮੀ, ਗੱਲਾਂ ਨਾਲ ਮੈਂ ਪੁੰਨੀ, ਗੱਲਾਂ ਨਾਲ ਜੀ ਮੇਰੇ ਜਿਹਾ ਪੁੰਨੀ ਧਰਮੀ ਬੰਦਾ ਸੱਚਾ ਸੁੱਚਾ ਬੰਦਾ ਹੀ ਕੋਈ ਨਹੀਂ। ਇਹ ਸੱਚਾਈ ਹੈ, ਗੱਲਾਂ ਨਾਲ ਤਾਂ ਸਤਵੇਂ ਅਸਮਾਨ ਨੂੰ ਵੀ ਟਾਕੀਆਂ ਲਾ ਦਿੰਦੇ ਆ ਵੀ ਆਹ ਆਕਾਸ਼ ਜਿਹੜਾ ਮੇਰਾ ਟੱਕਿਆ ਹੋਇਆ ਮੈਂ ਇਹਨੂੰ ਟੱਕਿਆ, ਗੱਲਾਂ ਨਾਲ ਤਾਂ ਇਹ ਧਰਤੀ ਵੀ ਮੇਰੇ ਸਿਰ ਤੇ ਖੜੀ ਹੈ, ਜੇ ਕਿਤੇ ਮੈਂ ਨਾ ਹੋਵਾਂ ਨਾ ਇਹ ਧਰਤੀ ਗਰਕ ਹੋ ਜਾਏ, ਪਤਾਲ ਚ ਧੱਸ ਜੇ। ਗੱਲਾਂ ਨਾਲ ਤਾਂ ਬੜੇ ਚੰਗੇ, ਗੱਲਾਂ ਨਾਲ ਤਾਂ ਮੈਂ ਬੜੀ ਚੰਗੀ, ਗੱਲਾਂ ਨਾਲ ਤਾਂ ਮੈਂ ਬੜੀ ਸੁਚੱਜੀ, ਮੇਰਾ ਬੜਾ ਵਧੀਆ ਚੱਜ ਆਚਾਰ ਬੋਲੀ ਬਾਣੀ ਬੜੀ ਚੰਗੀ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਗੱਲਾਂ ਨਾਲ ਚੰਗੀਆਂ ਬਣਨ ਵਾਲੀ ਉਹ ਜੀਵ ਰੂਪੀ ਇਸਤਰੀਓ, ਤੁਹਾਡਾ ਆਚਰਨ ਕਿੱਥੇ ਖੜਿਆ, ਤੁਹਾਡਾ ਜੀਵਨ ਕਿੱਥੇ ਖੜਾ। ਆਚਾਰੀ ਬੁਰੀਆ, ਆਚਾਰ ਬੜਾ ਮਾੜਾ ਹੈ, ਆਚਰਣ ਬੜਾ ਭੈੜਾ ਹੈ, ਇਹ ਵਿਚਾਰ ਵੀ ਕਰਨੇ। ਹਰ ਇੱਕ ਇਨਸਾਨ ਆਪਣੇ ਆਪ ਨੂੰ ਆਪਣੀਆਂ ਬਾਤਾਂ ਰਾਹੀਂ, ਗੱਲਾਂ ਰਾਹੀਂ, ਬੋਲ ਬਾਣੀ ਰਾਹੀਂ ਚੰਗਾ ਹੀ ਦੱਸਦਾ, کدے کسے نے آخیا میں چور ہاں، پویں لکھاں چوریاں کیتیاں ہون پر پھر بھی کدے نہیں کہیندا میں چور ہاں، کدے کوئی آخدا اپنے منہ میں ٹھگ ہاں، نت زندگی وچ پتہ نہیں کنیاں ک ٹھگیاں کر کے مڑ کے بعد وچ آ کے پاسے وچ ہو کے ہسدا کہیندا ویکھیا دساں دے چیز سواں وچ مڑ دتے پتہ نہیں لگن دتا اے ہے میرا دماغ، جے آخو بھی تو تا بڑا ٹھگ ہاں کہیندا میں ٹھگ تھوڑی ہاں، میں تا اپنا حق لیا گلاں دے نال تاں کدے بھی کوئی کہندا جی میں ٹھگ میں چور میں نندک میں چگڑ خور، گلاں نال ہر ایک بندہ اپنے آپ نو بڑا تیاگی یہی جاندا نا بھی میں سادھو میں مہاتما میں مہاپرخ، میرے جا سرب سریش سروتم کوئی نہیں، پر پادشاہ کہندے آچرن دی گل بندی آ، اتھے تا آچار ویکھیا جانا آچار گلاں نہیں ویکھیاں جانیاں، گلاں والے ہیں کنیرے گلاں والے تاں بڑے نے، جڑے اس طرح دے بھی نے ہر جس سنا نا ہر گن گاویں بات نہیں اسمان گراویں، بھی نہ ہری دا جس سننا نہ ہری دا جس کرنا گلاں دے نال ہی اسمان نو سٹ لینا تھلے، مہاراج جی کہندے ایسے بہت نے پر اتھے تاں آچرن ویکھیا جانا، اتھے تاں عملاں دے نبیڑے ہونے نے، بھی آچرن کہو جا ہے آچار کس طرح دا ہے یہ جیون کیسا ہے، مہاراج جی کہندے آچرن برا ہے
منو کسودا کالیاں باہر چٹویاں،
منو کسود کسود کہندے نے پوتر نو پیڑے نو میلے نو، اندروں من کسودا من میلا من کالا رج کے کالیاں اندروں من دیاں، باہر چٹے رنگ دے کپڑے پائے ہوئے جی اسی سنت ہونے اسی ساد ہونے اسی مہاتما ہونے، مہاراج جی کہندے باہر چٹ بیا بگلا بھی چٹا ہوندا پر اودی کرنی ویکھ کے پتا لگ جاندا بھی یہ بگلا ہنس نہیں بگلا ہے، ویکھن نوں ہنس بھی چٹا تے بگلا بھی چٹا پر دوہاں دی کرنی جدوں ویکھی جاندی تے کرنی ویکھ کے پتا لگدا بھی ہنس ہے تے بگلا ہے، کہندے اسی طرح باہروں تا پیک دھاری ہو کے بڑا کچھ وکھایا باہر چٹ بھی آہا باہروں تا بڑا سونا ماتھے تلک ہاتھ مالا باننا باہروں تا بڑا سونا، مہاراج بھگت جی بھی کہندے کہ گلے دے اتے متھے دے اتے تلک لایا ہویا ہاتھ دے وچ مالا بدھی ہوئی باہروں بڑا سونا آچرن بنایا ہویا، پر اصل وچ کہندے ہوئے ہر کے سنت نہ آکھیاں بانارس کے ٹھگ گلیں جنا جپ مالیاں لوٹے ہاتھ نبگ، اے باہر دا ویوہار جڑا نا باہر دا آچرن او دا کھنڈن کیتا میرے صاحب نے بھگت کبیر جی نے کہ گل چ مالا ہاتھ وچ نبگ چٹے کڈے ہوئے لوٹے گڑوے فڑے ہوئے تیرے پائن تگ تاگے بھی تیرے کر کر کے گلا چ پائے جنیو بنا کے، پر وہ ہر کے سنت نہ آخی ہے بانارس کے ٹھگ، پر وہ ہری دے سنت نہیں کہے جا سکتے بنارس چ رہن والے ٹھگ تا ہو سکتے، دھن گرو نانک صاحب جی بھی کہندے من کر کے کسودیاں من کر کے کالیاں من کر کے اپوتر تے باہر چٹ بیاہا باہروں چٹے کپڑے پائے باہروں چٹ بیاہا بنیا ہوئیاں ترمی بنندا ٹکوانج پیاں کر دیاں نے،
ریسا کرے تناڑیاں جو سیوے در کھڑیاں،
کہندے اچار اے ویوہار اے تے ریسا کر دیاں نے انہاں دیاں جڑیاں پرمیشر دے در تے کھڑیاں پرمیشر نوں سیو دیاں نے، ریسا انہاں دیاں وہ جی سیانے دی کہاوت ہے نا بھی جات دی کوڑ کرلی تے شتیرا نو جپے، سیانے دیا کہاوت بھی آدت کی کرنی کی ریس کرنی انہاں دی جڑے پرمیشر دے در تے کھلوتے او دے دربار وچ مان پاؤندے نے انہاں دی ریس، کبیر جی دے سمے دا ایک بچن آؤندا ہے مہاراج بھگت کبیر جی دی جدو بڑی جے جے کار ہون لگی بڑی بڑیائی ہر پاسے کبیر کبیر ہو رہی، اتھے ਇੱਕ ਸੱਜਣ ਦੇ ਮਨ ਚ ਖਿਆਲ ਆ ਗਿਆ ਵੀ ਕਬੀਰ ਦੀ ਬੜੀ ਉਪਮਾ ਹੋ ਰਹੀ ਹੈ ਤੇ ਮੈਂ ਵੀ ਕਿਉਂ ਨਾ ਕਬੀਰ ਬਣਾ ਤੇ ਮੈਂ ਵੀ ਕਬੀਰ ਬਣਾ ਤੇ ਲੋਕ ਮੇਰੀ ਵੀ ਪੂਜਾ ਕਰਨ ਲਿਆ ਕੇ ਮੈਨੂੰ ਵੀ ਭੇਟਾਵਾਂ ਭੇਟ ਕਰਨ ਮੈਨੂੰ ਵੀ ਮੱਥੇ ਟੇਕਣ ਮਾਣ ਕਿਹਨੂੰ ਚੰਗਾ ਨਹੀਂ ਲੱਗਦਾ ਵਡਿਆਈ ਕਿਹਨੂੰ ਚੰਗੀ ਨਹੀਂ ਲੱਗਦੀ ਉਹਨੇ ਆਖਿਆ ਵੀ ਵੇਖੀਏ ਤਾਂ ਸਹੀ ਵੀ ਕਬੀਰ ਬਣਿਆ ਕਿਵੇਂ ਆ ਕਬੀਰ ਲੁਕ ਕੇ ਵੇਖਣ ਲੱਗਾ ਤੇ ਕਬੀਰ ਜੀ ਅੰਤਰਜਾਮੀ ਜਾਣਗੇ ਵੀ ਸੱਜਣ ਆਇਆ ਕਬੀਰ ਬਣਨ ਉਹਨਾਂ ਖੇਡ ਬਣਾਈ ਬਣਤਰ ਬਣਾਈ ਕੌਤਕ ਰਚਿਆ ਘਰਵਾਲੀ ਨੂੰ ਕਹਿੰਦੇ ਲੋਏ ਜਾਂ ਮਿੱਟੀ ਲਿਆ ਸਤਬਚਨ ਪਤੀ ਦੇਵ ਮੇਰੇ ਸਿਰ ਦੇ ਸਾਈ ਹੁਣੇ ਲਿਆਈ ਮਿੱਟੀ ਲਿਆਂਦੀ ਲਿਆ ਕੇ ਮਿੱਟੀ ਕੋਲ ਰੱਖੀ ਤੇ ਕਬੀਰ ਜੀ ਕਹਿੰਦੇ ਵੀ ਇਹਨੂੰ ਹੁਣ ਕੁੱਟ ਦੇ ਕੁੱਟ ਕੇ ਇਹਨੂੰ ਬਰੀਕ ਕਰ ਦੇ ਬਰੀਕ ਸਤਬਚਨ ਪਤੀ ਦੇਵ ਕਹਿ ਕੇ ਮਿੱਟੀ ਬਰੀਕ ਕਰਕੇ ਕੁੱਟ ਦਿੱਤੀ ਤੇ ਭਗਤ ਜੀ ਕਹਿੰਦੇ ਹੁਣ ਇਹਨੂੰ ਨਾ ਕੱਪੜ ਛਾਣ ਕਰ ਇਹਦਾ ਕੱਪੜੇ ਚ ਪਾ ਕੇ ਇਹਨੂੰ ਛਾਣ ਲਾ ਵੀ ਇਹਦੇ ਚ ਜਿਹੜੀਆਂ ਮੋਟੀਆਂ ਡਲੀਆਂ ਪਾਸੇ ਹੋ ਜਾਣ ਤੇ ਆਟੇ ਵਾਂਗੂ ਬਿਲਕੁਲ ਕੱਪੜੇ ਵਿੱਚੋਂ ਨਿਕਲ ਕੇ ਵੱਖਰੀ ਹੋ ਜਾਏ ਕੱਪੜ ਛਾਣ ਕਰ ਲਈ ਮਿੱਟੀ ਪਤੀ ਦੇਵ ਜੀ ਦੀ ਆਗਿਆ ਵਿੱਚ ਚੱਲਦੀ ਹੋਈ ਤੇ ਮਹਾਰਾਜ ਕਬੀਰ ਜੀ ਕਹਿੰਦੇ ਹੁਣ ਏਦਾਂ ਕਰ ਵੀ ਇਹਦੇ ਚ ਘਿਓ ਪਾ ਦੇਸੀ ਘਿਓ ਦੇਸੀ ਘਿਓ ਪਾ ਕੇ ਇਹਨੂੰ ਚੰਗੀ ਤਰ੍ਹਾਂ ਗੁੰਨ ਸਤਬਚਨ ਪਤੀ ਦੇਵ ਮਿੱਟੀ ਚ ਦੇਸੀ ਘਿਓ ਪਾ ਕੇ ਉਹਨੂੰ ਗੁੰਨ ਦਿੱਤਾ ਆਟੇ ਵਾਂਗੂ ਤੇ ਭਗਤ ਜੀ ਕਹਿੰਦੇ ਹੁਣ ਇਹਦੇ ਨਾਲ ਪਾਤਸ਼ਾਹ ਲਿਪ ਦੇ ਛੱਤ ਦਾ ਪਾਤਸ਼ਾਹ ਵੀ ਲਿਪ ਦਿੱਤਾ ਕਬੀਰ ਜੀ ਸ਼ਾਂਤ ਹੋ ਕੇ ਬਹਿ ਗਏ ਇਹਨੇ ਆਖਿਆ ਅੱਛਾ ਇਹੋ ਜਿਹੇ ਕੰਮ ਕਰਦੇ ਨੇ ਕਬੀਰ ਜੀ ਤਾਂ ਹੀ ਇਹਨਾਂ ਦੀ ਪੂਜਾ ਹੁੰਦੀ ਵੀ ਇਹ ਕੰਮ ਮੈਂ ਵੀ ਕਿਉਂ ਨਾ ਕਰਾਂ ਜਾ ਕੇ ਘਰ ਗਏ ਹੁਣ ਕਬੀਰ ਜੀ ਵਾਂਗੂ ਹਰ ਇੱਕ ਨੂੰ ਲੋਈ ਵਰਗੀ ਆਗਿਆਕਾਰੀ ਇਸਤਰੀ ਥੋੜੀ ਮਿਲਦੀ ਹੈ ਅਨੇਕਾਂ ਕੁਲੱਖਣੀਆਂ ਵੀ ਹੁੰਦੀਆਂ ਅੱਜ ਇਹਨਾਂ ਦਾ ਜ਼ਿਕਰ ਪਿੱਛੇ ਮੇਰੇ ਸਾਹਿਬ ਕਰਕੇ ਆਏ ਕੁਚੱਜੀ ਜਿਹਨਾਂ ਬਾਬਤ ਮਹਾਰਾਜ ਦਸਵੇਂ ਪਾਤਸ਼ਾਹ ਦਾ ਵੀ ਕਥਨ ਆਉਂਦਾ ਵੀ ਪਾਣੀ ਕੇ ਮਾਂਗਤ ਪਾਥਰ ਮਾਰਤ ਨਾਰ ਨਹੀਂ ਘਰ ਨਾਹਰ ਆਈ ਇਹ ਪਾਣੀ ਦੇ ਮੰਗਦੇ ਅੱਗੋਂ ਪੱਥਰ ਮਾਰੇ ਤੇ ਜਵਾਬ ਦੇਵੇ ਵੀ ਤੇਰੇ ਹੱਥ ਟੁੱਟੇ ਆਪ ਜਾ ਕੇ ਭਰ ਕੇ ਪੀ ਲੈ ਉਹ ਇਸਤਰੀ ਥੋੜੀ ਆ ਉਹ ਤਾਂ ਦਾਨਵ ਹੋਈ ਹੁਣ ਇਹਦੀ ਇਸਤਰੀ ਕੁਝ ਇਹੋ ਜਿਹੇ ਸੁਭਾਅ ਵਾਲੀ ਗਿਆ ਘਰ ਭਾਗਵਾਨ ਨੇ ਜਾ ਮਿੱਟੀ ਲਿਆ ਮਿੱਟੀ ਇਸ ਟਾਈਮ ਸਿਰ ਚ ਮਾਰਨੀ ਹੈ ਤੂੰ ਕੰਮ ਤਾਂ ਕਰ ਜਿਹੜਾ ਕਿਹਾ ਖੈਰ ਮਿੱਟੀ ਲੈ ਆਈ ਇਹਨੂੰ ਹੁਣ ਕੁੱਟ ਕੁੱਟ ਕੇ ਪੀਸ ਕੇ ਇਹਦਾ ਚੂਰਨ ਬਣਾ ਕੇ ਖਾਣਾ ਤੂੰ ਪੀਸ ਤਾਂ ਸਹੀ ਸਤਬਚਨ ਕਹਿ ਕੇ ਪੀਸਣ ਦੀ ਬਜਾਏ ਕਈ ਸਵਾਲ ਕੀਤੇ ਮਿੱਟੀ ਪੀਸ ਵੀ ਦਿੱਤੀ ਹੁਣ ਇਹਦਾ ਕੱਪੜ ਛਾਣ ਕਰ ਕਈ ਜਵਾਬ ਦਿੱਤੇ ਅੱਗੋਂ ਵੀ ਕੱਪੜਾ ਛਾਣ ਮਿੱਟੀ ਦਾ ਕੱਪੜ ਛਾਣ ਕੀ ਕਰਨਾ ਹੋਇਆ ਇਹ ਕਿਹੜਾ ਕੋਈ ਔਖਦੀ ਹੈ ਇਹ ਕਿਹੜੀ ਕੋਈ ਦਵਾਈ ਹੈ ਕੋਈ ਦੇਸੀ ਜੜੀ ਬੂਟੀ ਹੈ ਵੀ ਜਿਹਨੂੰ ਕੱਪੜੇ ਵਿੱਚ ਛਾਣ ਕੇ ਤੇ ਬਰੀਕ ਕਰਕੇ ਪਾਸ ਕਰਨਾ ਖਬਰੇ ਕਰ ਤਾਂ ਸਹੀ ਤੂੰ ਆਖੇ ਕਿਉਂ ਨਹੀਂ ਲੱਗਦੀ ਪਾ ਕੇ ਕਹਿੰਦੇ ਕੱਪੜੇ ਚ ਕੱਪੜਾ ਛਾਣ ਵੀ ਕਰ ਲਿਆ ਹੁਣ ਏਦਾਂ ਕਰ ਵੀ ਇਹਦੇ ਚ ਦੇਸੀ ਘਿਓ ਪਾ ਕੇ ਰਿੰਨ ਦੇ ਹੁਣ ਉਹਨੂੰ ਸ਼ੱਕ ਪੈ ਗਿਆ ਵੀ ਮੇਰੇ ਘਰ ਵਾਲੇ ਦਾ ਦਿਮਾਗ ਟਿਕਾਣੇ ਨਹੀਂ ਰਿਹਾ ਫਿਰ ਗਿਆ ਦੇਸੀ ਘਿਓ ਮਿੱਟੀ ਚ ਪਾਉਣਾ ਹਾਏ ਦਵਾਈ ਪਾ ਦਿੱਤੀ ਉਹ ਲੋਕੋ ਵੇ ਲੋਕੋ ਗੁਆਂਢੀ ਸੱਦ ਲੈ ਪਾਗਲ ਹੋ ਗਿਆ ਉਹਨੇ ਆਪਣੇ ਹੱਥ ਚ ਡਾਂਗ ਫੜੀ ਉਹ ਚੁੱਕ ਲਈ ਵੀ ਤੂੰ ਮਿੱਟੀ ਵਿੱਚ ਘਿਓ ਪਾ ਕੇ ਗੁੰਨਦੀ ਕਿਉਂ ਨਹੀਂ ਉਹ ਆਖੇ ਵੀ ਇਹ ਪਾਗਲ ਹੋ ਗਿਆ ਤੇ ਲੋਕਾਂ ਨੇ ਵੇਖਿਆ ਵੀ ਇਹਨੇ ਡਾਂਗ ਮਾਰ ਕੇ ਘਰ ਵਾਲੀ ਮਾਰ ਦੇਣੀ ਹੈ ਲੋਕਾਂ ਨੂੰ ਵੀ ਕਚੀਚੀਆਂ ਵੱਟੇ ਲੋਕਾਂ ਡਾਂਗਾਂ ਪਹਿਲੋਂ ਫੜ ਲਈਆਂ ਵੀ ਪਾਗਲ ਸਾਨੂੰ ਮਾਰੇ ਪਹਿਲਾਂ ਇਹਨੂੰ ਮਾਰੀਏ ਇਹ ਹੁਣ ਅੱਗੇ ਅੱਗੇ ਲੋਕ ਪਿੱਛੇ ਪਿੱਛੇ ਕਹਿਦਾ ਉਹ ਮੈਨੂੰ ਛੱਡੋ ਮੈਂ ਤਾਂ ਕਬੀਰ ਬਣਨ ਚੱਲਿਆ ਸਾਂ ਅੱਗੇ ਕਬੀਰ ਜੀ ਮਹਾਰਾਜ ਖਲੋਥੇ ਮਿਲ ਗਏ ਤੇ ਕਬੀਰ ਜੀ ਹੱਸਣ ਕੋਲ ਆਇਆ ਤੇ ਕਹਿੰਦਾ ਮਹਾਰਾਜ ਬਚਾਓ ਮੈਨੂੰ ਕਬੀਰ ਜੀ ਨੇ ਰੋਕਿਆ ਉਹ ਠਹਿਰ ਜੋ ਤਾਂ ਕਬੀਰ ਬਣਨ ਲੱਗਾ ਸੀ ਕਬੀਰ ਜੀ ਕਹਿੰਦੇ ਕਬੀਰ ਏਦਾਂ ਨਹੀਂ ਬਣ ਹੁੰਦਾ ਕਬੀਰ ਦਾ ਮਤਲਬ ਹੁੰਦਾ ਵੱਡਾ ਕਬੀਰ ਦੇ ਅਰਥ ਨੇ ਵੱਡਾ ਵੱਡਾ ਬਣਨ ਵਾਸਤੇ ਵੱਡੇ ਦੀ ਵਡਿਆਈ ਕਰਨੀ ਪੈਂਦੀ ਰੀਸਾਂ ਨਾਲ ਨਹੀਂ ਗੱਲ ਬਣਦੀ ਵੀ ਜੇ ਰੀਸ ਕਰਕੇ ਆਖੇ ਨਾ ਮੈਂ ਕਬੀਰ ਬਣ ਜਾ ਰੀਸਾਂ ਕਰੇ ਤਿਨਾੜੀਆਂ।
ਉਹ ਤਾਂ ਫਿਰ ਮਹਾਰਾਜ ਜੀ ਕਹਿੰਦੇ ਫਿਰ ਸੁੱਖ ਨਹੀਂ ਮਾਣਦੀਆਂ ਜਿਹੜੀਆਂ ਰੀਸਾਂ ਹੀ ਕਰਦੇ ਨੇ। ਜੇ ਤਾਂ ਉਹਨਾਂ ਦੇ ਪਾਏ ਨਕਸ਼ੇ ਕਦਮ ਤੇ ਚੱਲੇ ਕਿ ਮੈਂ ਭਲੇ ਕਰਮ ਕਰਾਂ ਜੋ ਉਹਨਾਂ ਕੀਤੇ, ਫਿਰ ਤਾਂ ਗੱਲ ਬਣੇ। ਜੇ ਰੀਸ ਕਰੇ ਵੀ ਮੇਰੀ ਵੀ ਵਡਿਆਈ ਹੋਵੇ, ਮੇਰੀ ਵੀ ਪੂਜਾ ਹੋਵੇ, ਫਿਰ ਉਹਦੀ ਇਹ ਹਾਲਤ ਹੁੰਦੀ ਜੋ ਕਬੀਰ ਬਣਨ ਚੱਲਿਆ ਸੀ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਉਹ ਰੀਸਾਂ ਕਰਦੀਆਂ ਤੁਸੀਂ ਉਹਦੀਆਂ, ਜਿਹੜੇ ਮਹਾਂਪੁਰਖ ਸਾਧੂ ਮਹਾਤਮਾ ਪਰਮੇਸ਼ਰ ਦੇ ਦਰ ਤੇ ਖਲੋਤੇ ਉਹਦੀ ਬੰਦਗੀ ਕਰਦੇ ਨੇ, ਉਹਦੀ ਭਗਤੀ ਕਰਦੇ ਨੇ, ਰੀਸਾਂ ਉਹਦੀਆਂ। ਕਰਮ ਕਿਹੋ ਜਿਹੇ ਨੇ ਤੁਹਾਡੇ, ਆਚਰਣ ਕਿਹੋ ਜਿਹਾ, ਮਨੁੱਖ ਸੁੱਧੀਆਂ ਬਾਹਰੋਂ ਚਿੱਟਵੀਆਂ ਬਣੀਆਂ ਹੋਈਆਂ ਤੇ ਰੀਸਾਂ ਉਹਨਾਂ ਦੀਆਂ ਕਰਦੀਆਂ ਜੇ ਜਿਹੜੀਆਂ ਵਾਹਿਗੁਰੂ ਪਰਮੇਸ਼ਰ ਦੇ ਦਰ ਤੇ ਖਲੋਤੀਆਂ ਪਰਮੇਸ਼ਰ ਦੀ ਆਰਾਧਨਾ ਕਰਦੀਆਂ ਨੇ।
ਨਾਲ ਖਸਮੇ ਰੱਤੀਆਂ ਮਾਣੇ ਸੁਖ ਰਲੀਆਂ।
ਆਪਣੇ ਖਸਮ ਮਾਲਕ ਵਾਹਿਗੁਰੂ ਪਰਮੇਸ਼ਰ ਵਿੱਚ ਰੱਤੀਆਂ ਰਹਿੰਦੀਆਂ, ਪਰਮੇਸ਼ਰ ਚ ਰੰਗੀਆਂ ਰਹਿੰਦੀਆਂ। ਉਹ ਵਾਹਿਗੁਰੂ ਦੇ ਰੰਗ ਵਿੱਚ ਰੰਗੇ ਰਹਿੰਦੇ ਨੇ ਉਹ ਮਹਾਂਪੁਰਖ, ਉਹ ਦਾਸੀਆਂ ਬਣ ਕੇ ਪਰਮੇਸ਼ਰ ਦੀ ਭਗਤੀ ਦੇ ਰੰਗ ਚ ਰੰਗੀਆਂ ਹੋਈਆਂ, ਉਹਦੇ ਵਿੱਚ ਮਿਲਣ ਦਾ ਸੁੱਖ ਮਾਣਦੀਆਂ ਨੇ, ਮਾਣੇ ਸੁੱਖ ਰਲੀਆਂ। ਜਿਹੜਾ ਪਰਮੇਸ਼ਰ ਵਿੱਚ ਮਿਲਣ ਦਾ ਸੁੱਖ ਹੈ ਨਾ, ਉਹਦੇ ਚ ਭੇਦ ਹੋਣ ਦਾ ਸੁੱਖ, ਉਹ ਲਫ਼ਜ਼ਾਂ ਚ ਬਿਆਨ ਨਹੀਂ ਹੁੰਦਾ। ਕਹਿ ਕਬੀਰ ਗੂੰਗੇ ਗੁੜ ਖਾਇਆ ਪੁੱਛੇ ਤੇ ਕਿਆ ਕਹੀਏ, ਉਹ ਨਹੀਂ ਦੱਸ ਹੁੰਦਾ। ਜਿਹੜਾ ਸੁੱਖ ਪਰਮੇਸ਼ਰ ਚ ਮਿਲ ਕੇ ਪ੍ਰਾਪਤ ਹੁੰਦਾ ਨਾ, ਕਹਿੰਦੇ ਇਹੋ ਜਿਹਾ ਸੁੱਖ ਉਹ ਮਾਣ ਰਹੀਆਂ ਨੇ ਜੋ ਪਰਮੇਸ਼ਰ ਵਿੱਚ ਰਲੀਆਂ ਹਾਂ, ਰਲੀਆਂ ਹੋਈਆਂ, ਮਿਲੀਆਂ ਹੋਈਆਂ, ਗਹਿ ਗੱਚ ਹੋਈਆਂ, ਇੱਕ ਮਿਕ ਹੋਈਆਂ ਹੋਈਆਂ ਨੇ, ਉਹ ਜੀਵ ਰੂਪੀ ਇਸਤਰੀਆਂ ਪਰਮੇਸ਼ਰ ਦੇ ਰੰਗ ਦੇ ਵਿੱਚ ਰੰਗੀਆਂ ਹੋਈਆਂ।
ਹੁੰਦੇ ਤਾਣ ਨਿਤਾਣੀਆਂ ਰਹੇ ਨਿਮਾਨਣੀਆਂ।
ਉਹਨਾਂ ਵਿੱਚ ਇੰਨਾ ਤਾਣ ਪੈਦਾ ਹੋ ਜਾਂਦਾ ਪਰਮੇਸ਼ਰ ਚ ਮਿਲ ਕੇ ਵੀ ਚਾਹਣ ਤਾਂ ਸਾਰੇ ਬ੍ਰਹਿਮੰਡ ਨੂੰ ਤਲੀ ਤੇ ਰੱਖ ਕੇ ਮਿੱਟੀ ਵਾਂਗੂ ਮਸਲ ਦੇਣ। ਉਹਨਾਂ ਚ ਇੰਨੀ ਤਾਕਤ ਪੈਦਾ ਹੋ ਜਾਂਦੀ ਆ ਵੀ ਚਾਹਣ ਤਾਂ ਸਾਰੀ ਸ੍ਰਿਸ਼ਟੀ ਨੂੰ ਪਰਲੇ ਕਾਲ ਚ ਲਿਜਾਣ, ਫਿਰ ਪੈਦਾ ਕਰ ਦੇਣ ਇਹੋ ਜਿਹੇ ਮਹਾਂਪੁਰਖ। ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ, ਜੇ ਚਾਹੇ ਤੇ ਸਾਰੀ ਸ੍ਰਿਸ਼ਟੀ ਨੂੰ ਪੈਦਾ ਵੀ ਕਰ ਦੇਵੇ, ਇਹੋ ਜਿਹਾ ਬ੍ਰਹਮ ਗਿਆਨੀ ਹੈ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇੰਨਾ ਤਾਣ ਹੋਣ ਦੇ ਬਾਵਜੂਦ ਵੀ ਨਿਤਾਣੀਆਂ ਬਣ ਕੇ ਰਹਿੰਦੀਆਂ। ਇਹ ਮਾਲਕ ਸਾਡੇ ਚ ਕੋਈ ਤਾਕਤ ਨਹੀਂ, ਅਸਾਂ ਜੋਰ ਨਾਹੀ ਜੋ ਕਿਸ ਕਰ ਹਮ ਸਾਕ ਹੈ, ਜੋ ਭਾਵੈ ਤਿਵੈ ਬਖਸ਼। ਮਹਾਰਾਜ ਸਾਡੇ ਚ ਕੋਈ ਜੋਰ ਨਹੀਂ, ਸਾਡੇ ਚ ਕੋਈ ਤਾਣ ਨਹੀਂ, ਸਾਡੇ ਚ ਕੋਈ ਤਾਕਤ ਨਹੀਂ। ਜਿਵੇਂ ਤੁਹਾਨੂੰ ਭਾਵੇ, ਜਿਵੇਂ ਤੁਹਾਨੂੰ ਰਜਾ ਵਿੱਚ ਰਾਜੀ ਲੱਗੇ ਉਦਾਂ ਰੱਖ ਲਓ। ਇਹ ਗੁਰਮੁਖਾਂ ਦੀ ਅਵਸਥਾ, ਇਹ ਬ੍ਰਹਮ ਗਿਆਨੀਆਂ ਦੀ ਅਵਸਥਾ ਹੈ ਕਿ ਤਾਣ ਹੁੰਦਿਆਂ ਵੀ ਨਿਤਾਣੇ ਹੋ ਜਾਣਾ। ਅੱਜ ਕਿਸੇ ਚ ਥੋੜੀ ਜਿਹੀ ਵੀ ਕਲਾ ਹੋਵੇ ਤੇ ਉਹ ਆਫਰਿਆ ਨਹੀਂ ਸਮਾਉਂਦਾ, ਵੇਖਿਆ ਮੇਰੇ ਚ ਆਹ ਤਾਕਤ ਸੀ, ਮੈਂ ਕੰਮ ਕਰਕੇ ਵਿਖਾ ਦਿੱਤਾ। ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਕੇ ਉਹਨੂੰ ਪਾਲਣ ਤੇ ਸੰਘਾਰਨ ਦੀ ਸ਼ਕਤੀ ਰੱਖਦੇ ਨੇ ਬ੍ਰਹਮ ਗਿਆਨੀ। ਪਰ ਇੰਨੀ ਵੱਡੀ ਤਾਕਤ ਨੂੰ ਪ੍ਰਾਪਤ ਕਰਕੇ ਵੀ ਉਹਨੂੰ ਆਪਣੇ ਚ ਸਮੋਈ ਰੱਖਣਾ, ਇਹ ਮਹਾਂਪੁਰਖਾਂ ਦੀ ਅਵਸਥਾ। ਮਹਾਰਾਜ ਕਹਿੰਦੇ ਤੁਹਾਡੇ ਚ ਆ ਮੰਤਰਾਂ ਜੰਤਰਾਂ ਦੀਆਂ ਛੋਟੀਆਂ ਛੋਟੀਆਂ ਸ਼ਕਤੀਆਂ ਜੀਆਂ ਤਮਾਸ਼ੇ ਜੇ ਆ ਗਏ ਤੇ ਤੁਸੀਂ ਲੋਕਾਂ ਨੂੰ ਵਿਖਾ ਵਿਖਾ ਗੁੰਮਰਾਹ ਕਰੀ ਜਾਂਦੀਆਂ ਜੇ, ਪਰਮੇਸ਼ਰ ਦੇ ਪਿਆਰਿਆਂ ਦੇ ਵਿੱਚ ਤਾਂ ਏਡੀ ਤਾਕਤ ਆ ਜਾਂਦੀ, ਇੰਨਾ ਤਾਣ ਆ ਜਾਂਦਾ ਤੇ ਉਹ ਨਿਤਾਣੇ ਬਣ ਕੇ ਰਹਿੰਦੇ ਨੇ। ਹੁੰਦਾ ਤਾਣ ਨਿਤਾਣੀਆਂ। ਮੇਰੇ ਸਾਹਿਬ ਗੁਰੂ ਅਮਰਦਾਸ ਤੀਸਰੇ ਬਾਪੂ ਜੀ ਦਾ ਜਦੋਂ ਬਚਨ ਪੜ੍ਹਦੇ ਆ ਨਾ, ਸੁਣਦੇ ਹਾਂ ਤੇ ਹੈਰਾਨੀ ਹੋ ਜਾਂਦੀ ਆ ਵੀ ਕਿੰਨਾ ਕੁ ਨਿਤਾਣਾਪਨ, ਕਿੰਨਾ ਕੁ ਨਿਮਾਣਾਪਨ, ਏਡਾ ਵੱਡਾ ਮਾਣ, ਏਡਾ ਵੱਡਾ ਤਾਣ ਤੇ ਕਿੱਡੇ ਨਿਤਾਣੇ ਤੇ ਕਿੱਡੇ ਨਿਮਾਣੇ ਬਣ ਕੇ ਰਹਿੰਦੇ। ਉਹ ਸਮਾਂ ਯਾਦ ਕਰੀਏ ਨਾ ਜਦੋਂ ਬਾਬੇ ਦਾਤੂ ਨੇ ਆ ਕੇ ਮੇਰੇ ਸਾਹਿਬ ਗੁਰੂ ਅਮਰਦਾਸ ਪਾਤਸ਼ਾਹ ਗੁਰਤਾ ਗੱਦੀ ਤੇ ਬੈਠਿਆਂ ਦੇ ਛਾਤੀ ਚ ਆ ਕੇ ਲੱਤ ਮਾਰੀ ਨਾ ਤੇ ਮੇਰੇ ਸਾਹਿਬ ਗੁਰਤਾ ਗੱਦੀ ਤੋਂ ਭੁੰਜਿਆਂ ਡਿੱਗ ਪਏ। ਭੁੰਜਿਆਂ ਜ਼ਮੀਨ ਤੇ ਜਦੋਂ ਡਿੱਗੇ ਤੇ ਚਰਨ ਫੜ ਲਿਆ ਬਾਬੇ ਦਾਤੂ ਦਾ, ਚਰਨ ਫੜ ਕੇ ਚਰਨ ਨੂੰ ਚਸਣ ਲੱਗ ਪਏ ਆਪਣੇ ਹੱਥਾਂ ਨਾਲ ਤੇ ਮੁਖੋਂ ਕਹਿੰਦੇ ਇੱਕ ਤੋਂ ਬਹਿ ਤੇ ਬਿਰਦ ਭਇਓ ਹੋ, ਦੁਤੀਆ ਸੇਵਾ ਕਰਤ ਰਹੋ। ਇੱਕ ਤਾਂ ਉਮਰ ਵੱਡੀ ਹੋ ਗਈ ਆ ਬਾਬਾ ਜੀ, ਉਮਰ ਵੱਡੀ
ਤੇ ਦੂਜੀ ਸੇਵਾ ਬੜੀ ਕੀਤੀ ਹੈ, ਸਰੀਰ ਨਾਲ ਕੰਮ ਬੜਾ ਕੀਤਾ ਤੇ ਸਰੀਰ ਦੀਆਂ ਹੱਡੀਆਂ ਹੋ ਗਈਆਂ ਸਖਤ। ਤੇ ਬਾਬਾ ਜੀ ਆਪ ਜੀ ਦਾ ਚਰਨ ਕੋਮਲ, ਜਿਹੜਾ ਹਰ ਵੇਲੇ ਗਿਲਮਾਂ ਤੇ ਗਲੀਚਿਆਂ ਤੇ ਰਹਿੰਦਾ, ਉਹ ਚਰਨ ਮੇਰੀ ਛਾਤੀ ਦੀਆਂ ਹੱਡੀਆਂ ਨੂੰ ਵੱਜਿਆ। ਕਿਤੇ ਪੀੜਾ ਤਾਂ ਨਹੀਂ ਹੋਈ, ਚਰਨ ਚ ਦਰਦ ਤਾਂ ਨਹੀਂ ਹੋਈ? ਚੰਗਾ ਕੀਤਾ ਜੇ ਕਿ ਤੁਸੀਂ ਮੈਨੂੰ ਛਾਤੀ ਚ ਲੱਤ ਮਾਰ ਕੇ ਮੈਨੂੰ ਮੇਰੀ ਹਸਤੀ ਯਾਦ ਕਰਾ ਦਿੱਤੀ ਹੈ, ਮੈਨੂੰ ਦਸਾ ਦਿੱਤਾ, ਤੁਸੀਂ ਮੈਨੂੰ ਸਜਾ ਦਿੱਤੀ, ਮੈਨੂੰ ਉੱਠ ਕੇ ਤੁਹਾਡਾ ਮਾਣ ਕਰਨਾ ਚਾਹੀਦਾ ਸੀ, ਤੁਸੀਂ ਮੇਰਾ ਮਾਣ ਤੋੜ ਦਿੱਤਾ। ਬਾਬਾ ਦਾਤੂ ਜੀ ਬੜਾ ਹੀ ਚੰਗਾ ਕੀਤਾ। ਸ੍ਰਿਸ਼ਟੀ ਦੇ ਮਾਲਕ, ਤਿੰਨਾਂ ਲੋਕਾਂ ਦੇ ਪਤੀ, ਮੁਕਤੀ ਭੁਗਤੀ ਜੁਗਤੀ ਦੇ ਦਾਤੇ, ਇੱਕ ਵਾਰੀ ਕੈੜੀ ਅੱਖ ਕਰਕੇ ਵੇਖ ਲੈਣ ਤੇ ਬ੍ਰਹਿਮੰਡ ਪਰਲੇ ਦੇ ਅਗੋਸ਼ ਚ ਚਲਾ ਜਾਏ। ਇਹਨਾਂ ਤਾਣ ਹੋਣ ਦੇ ਬਾਵਜੂਦ ਵੀ ਇੰਨੇ ਨਿਤਾਣੇ ਬਣ ਗਏ, ਇਹਨਾਂ ਮਾਣ ਹੋਣ ਦੇ ਬਾਵਜੂਦ ਵੀ ਇੰਨੇ ਨਿਮਾਣੇ ਬਣ ਗਏ ਕਿ ਕਹਿੰਦੇ ਬਾਬੇ ਦਾਤੂ ਨੂੰ ਸੇਵਾ ਦੱਸੋ ਸੇਵਾ। ਤੇ ਬਾਬਾ ਦਾਤੂ ਜੀ ਕਹਿੰਦੇ ਮੇਰਾ ਇਹ ਨਗਰ ਸਾਡਾ ਆ ਗੋਇੰਦਵਾਲ ਸਾਹਿਬ, ਛੱਡ ਕੇ ਟੁਰ ਜਾਓ। ਪੈਰਾਂ ਚ ਜੋੜਾ ਤੱਕ ਨਹੀਂ ਪਾਇਆ ਤੇ ਨੰਗੇ ਪੈਰੀ ਰਾਤ ਨੂੰ ਅੱਧੀ ਰਾਤ ਦੇ ਸਮੇਂ ਗੋਇੰਦਵਾਲ ਸਾਹਿਬ ਛੱਡ ਕੇ ਬਾਸਰ ਕੇ ਚਲੇ ਗਏ। ਗੁਰੂ ਅਮਰਦਾਸ ਸਾਹਿਬ ਦੀ ਵਡਿਆਈ, ਇਹ ਨਿਮਾਣਾ ਹੋ ਜਾਣਾ, ਤਾਣ ਦੇ ਹੋਣ ਦੇ ਬਾਵਜੂਦ ਵੀ ਨਿਤਾਣਾ ਹੋ ਜਾਣਾ ਜੀ। ਮੇਰੇ ਚ ਕੋਈ ਤਾਕਤ ਨਹੀਂ, ਮੇਰੇ ਚ ਕੋਈ ਤਾਣ ਨਹੀਂ, ਮੇਰੇ ਚ ਕੋਈ ਜ਼ੋਰ ਨਹੀਂ। ਜਿਹੜੇ ਨਿਤਾਣੇ ਹੋ ਜਾਂਦੇ ਨੇ, ਜਿਹੜੇ ਨਿਮਾਣੇ ਹੋ ਜਾਂਦੇ ਨੇ, ਡਾਕਟਰ ਭਾਈ ਵੀਰ ਸਿੰਘ ਨੇ ਉਹਨਾਂ ਵਾਰ ਬਾਬਤ ਇੱਕ ਥਾਂ ਤੇ ਬਚਨ ਬੜਾ ਸੋਹਣਾ ਲਿਖਿਆ। ਭਾਈ ਸਾਹਿਬ ਜੀ ਇੱਕ ਨਦੀ ਤੇ ਸਮੁੰਦਰ ਦੀ ਵਾਰਤਾਲਾਪ ਲਿਖਦੇ, ਨਦੀ ਸਮੁੰਦਰ ਚ ਮਿਲਦੀ ਹੈ ਨਾ, ਤੇ ਸਮੁੰਦਰ ਨਦੀ ਨੂੰ ਸਵਾਲ ਕਰਦਾ ਤੇ ਨਦੀ ਸਮੁੰਦਰ ਨੂੰ ਜਵਾਬ ਦਿੰਦੀ। ਉਹ ਵਾਰਤਾਲਾਪ ਭਾਈ ਵੀਰ ਸਿੰਘ ਨੇ ਆਪਣੀ ਕਲਮ ਨਾਲ ਇੱਕ ਕਵਿਤਾ ਚ ਲਿਖੀ। ਸਾਗਰ ਆਖਦਾ ਸੁਣਵੇ ਨਦੀਏ, ਸਭ ਬੂਟੇ ਬੂਟੀਆਂ ਲਿਆਵੇ। ਸਮੁੰਦਰ ਕਹਿੰਦਾ ਨਦੀ ਨੂੰ, ਹੇ ਨਦੀ ਤੂੰ ਬੜੀ ਪ੍ਰਬਲ ਹੋ ਕੇ ਵਗਦੀ ਆ, ਤੇਰਾ ਬੜਾ ਵੇਗ, ਤੇਰਾ ਬੜਾ ਤੇਜ, ਬੜੇ ਬੜੇ ਬੂਟੇ, ਬੜੇ ਬੜੇ ਬੂਟੀਆਂ ਤੂੰ ਜੜਾਂ ਨਾਲੋਂ ਪੁੱਟ ਕੇ ਮੇਰੇ ਕੋਲ ਲੈ ਆਉਂਦੀ ਹੈ। ਸਾਗਰ ਆਖਦਾ ਨਦੀਏ ਸਾਰੇ, ਸਭ ਬੂਟੇ ਬੂਟੀਆਂ ਲਿਆਵੇਂ, ਪਰ ਤੂੰ ਕਦੇ ਬੈਂਤ ਦਾ ਬੂਟਾ ਨਹੀਂ ਇੱਥੇ ਆਣ ਪੁਚਾਵੇ। ਨਦੀ ਆਖਦੀ ਸੁਣਵੇ ਸਾਗਰ, ਆਕੜ ਵਾਲੇ ਸਭ ਬੂਟੇ ਪੁੱਟ ਸਕਾਂ, ਪਰ ਜੋ ਝੁਕੇ ਵਗੇ ਰੋ ਰੁੱਖ ਨੂੰ ਪੇਸ਼ ਨਾ ਉਸਤੇ ਜਾਵੇ। ਅੱਗੋਂ ਨਦੀ ਜਵਾਬ ਦਿੰਦੀ ਆ ਸਮੁੰਦਰ, ਕਿ ਮੈਨੂੰ ਆਪਣੇ ਚ ਸਮੇਟ ਲੈਣ ਵਾਲੇ ਮੇਰੇ ਪਤੀ, ਜਿਹੜੇ ਆਕੜ ਵਾਲੇ ਬੂਟੇ ਹੁੰਦੇ ਨੇ ਨਾ, ਜਿਨ੍ਹਾਂ ਦੇ ਤਣਿਆਂ ਵਿੱਚ ਆਕੜ ਹੁੰਦੀ ਹੈ, ਜਿਹੜੇ ਝੁਕਦੇ ਨਹੀਂ, ਜਿਹੜੇ ਲਿਫਦੇ ਨਹੀਂ, ਉਹਨਾਂ ਤੇ ਜਦੋਂ ਮੈਂ ਆਪਣਾ ਜ਼ੋਰ ਪਾਉਂਦੀ ਹਾਂ ਤੇ ਉਹ ਜੜੋਂ ਪੁੱਟੇ ਜਾਂਦੇ ਨੇ, ਜੜੋਂ, ਤੇ ਮੈਂ ਉਹਨਾਂ ਨੂੰ ਪੁੱਟ ਕੇ ਲੈ ਆਉਂਦੀ ਹਾਂ ਤੇਰੇ ਵਿੱਚ। ਪਰ ਜਿਹੜਾ ਬੈਂਤ ਦਾ ਬੂਟਾ ਨਾ, ਬੈਂਤ ਦਾ ਉਹਦੇ ਚ ਲਿਫੜਾਪਨ ਹੁੰਦਾ, ਉਹ ਝੁਕ ਜਾਂਦਾ। ਜਦੋਂ ਉਹਨੂੰ ਪੁੱਟਣ ਵਾਸਤੇ ਮੈਂ ਆਪਣੇ ਪਾਣੀ ਦੀ ਛੱਲ ਦਾ ਵਹਾਵ ਵਿਖਾਉਂਦੀ ਹਾਂ, ਉਹ ਅੱਗੋਂ ਝੁਕ ਜਾਂਦਾ। ਜਿਵੇਂ ਜਿਵੇਂ ਮੈਂ ਜ਼ੋਰ ਪਾਉਂਦੀ ਹਾਂ, ਤਿਵੇਂ ਤਿਵੇਂ ਹੋਰ ਝੁਕ ਜਾਂਦਾ, ਤੇ ਉਹਦੇ ਝੁਕੇ ਹੋਣ ਕਰਕੇ ਮੇਰਾ ਉਹਦੇ ਤੇ ਜ਼ੋਰ ਨਹੀਂ ਚੱਲਦਾ, ਨਾ ਹੀ ਮੈਂ ਉਹਨੂੰ ਪੁੱਟ ਸਕਦੀ। ਆਕੜ ਵਾਲਿਆਂ ਨੂੰ ਤਾਂ ਮੈਂ ਜੜੋਂ ਪੁੱਟ ਕੇ ਰੱਖਦੇ ਨੇ। ਜਿਹੜਾ ਨਿਮਾਣਾ ਹੋ ਜਾਏ ਉਹ ਬੈਂਤ ਦੇ ਬੂਟੇ ਵਾਂਗੂ ਝੁਕਦਾ ਚੱਲਿਆ ਜਾਂਦਾ, ਉਹ ਆਪਣੇ ਮੂਲ ਤੋਂ ਵਿਛੜਦਾ ਨਹੀਂ, ਆਪਣੇ ਮੂਲ ਤੋਂ ਟੁੱਟਦਾ ਨਹੀਂ। ਮਹਾਰਾਜ ਗੁਰੂ ਨਾਨਕ ਸਾਹਿਬ ਕਹਿੰਦੇ ਹੁੰਦਾ ਤਾਣ ਨਿਤਾਣੀਆਂ, ਤਾਣ ਹੋਣ ਦੇ ਬਾਵਜੂਦ ਵੀ ਨਿਤਾਣੀ ਬਣ ਜਾਣਾ ਹੈ, ਤਾਣ ਤੋਂ ਬਿਨਾਂ ਹੋ ਜਾਣਾ। ਫਿਰ ਰਹਿ ਨਿਮਾਨਣੀਆਂ, ਮਾਣ ਹੋਣ ਦੇ ਬਾਵਜੂਦ ਨਿਮਾਣੀ ਬਣ ਕੇ ਰਹਿਣਾ ਜੀ। ਮੇਰਾ ਕੋਈ ਮਾਣ ਨਹੀਂ, ਮੈਂ ਮਾਣ ਕਰਾਂ ਤੇ ਕਰਾਂ ਕਾਹਦਾ, ਨਾ ਮੇਰਾ ਰੂਪ, ਨਾ ਮੇਰੀ ਚੰਗੀ ਕੁੱਲ, ਰੂਪਹੀਨ ਬੁੱਧ ਬਲਹੀਨੀ, ਮੋਏ ਪਰਦੇਸਨ ਦੂਰ ਤੇ ਆਈ, ਨਾਹਿਨ ਦਰਬ ਨਾ ਜੋਬਨ ਮਾਤੀ, ਮੋਹੇ ਅਨਾਥ ਕੀ ਕਰੋ ਸਵਾਏ। ਮੈਂ ਮਾਣ ਕਾਹਦਾ ਕਰਾਂ, ਨਾ ਮੇਰਾ ਰੂਪ ਚੰਗਾ, ਰੂਪ ਧੋਇਣੀ, ਬੁੱਧ ਧੋਇਣੀ, ਮੂਰਖ ਵੀ ਮੈਂ, ਬਲ ਧੋਇਣੀ, ਕਮਜ਼ੋਰ ਵੀ ਮੈਂ, ਤੇ ਨਾ ਮੇਰੇ ਕੋਲ ਧਨ ਤੇ ਨਾ ਮੇਰੇ ਕੋਲ ਜੋਬਨ ਜਵਾਨੀ। ਹੇ ਪ੍ਰਭੂ, ਮੈਂ ਨਿਮਾਣੀ ਤੇਰੇ ਚਰਨਾਂ ਦੀ ਸ਼ਰਨ ਚ ਆਈ ਹਾਂ, ਇਹ ਨਿਮਾਣਿਆ ਬਣਨ ਦੀ ਆਦਤ ਹੈ। ਮਹਾਰਾਜ ਜੀ ਕਹਿੰਦੇ ਉਹ ਗੁਰਮੁਖਾਂ ਦੀ ਅਵਸਥਾ ਹੈ ਕਿ ਮਾਣ ਹੋਣ ਦੇ ਬਾਵਜੂਦ ਵੀ ਉਹ ਨਿਮਾਣੀਆਂ ਬਣੀਆਂ ਹੋਈਆਂ।
ਨਾਨਕ ਜਨਮ ਸਤਾਰ ਥਾ ਜੇ ਤਿਨ ਕੈ ਸੰਗ ਮਿਲਾ।
ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਜਿਹੜੇ ਇਹੋ ਜਿਹੇ ਮਹਾਂਪੁਰਖਾਂ ਸਾਧੂਆਂ ਦੇ ਸੰਗ ਵਿਚ ਮਿਲਦੇ ਨੇ, ਜਿਨ੍ਹਾਂ ਦੀ ਉਪਰ ਅਵਸਥਾ ਦੱਸੀ, ਮਾਣ ਹੁੰਦਿਆਂ ਨਿਮਾਣੇ ਬਣਨਾ, ਤਾਣ ਹੁੰਦਿਆਂ ਨਿਤਾਣੇ ਬਣਨਾ, ਪਰਮੇਸ਼ਰ ਦੇ ਦਰ ਤੇ ਖਲੋਤੇ ਰਹਿਣਾ, ਅਕਾਲ ਪੁਰਖ ਵਿਚ ਮਿਲੇ ਰਹਿਣਾ, ਇਹੋ ਜਿਹੜੇ ਸਤ ਪੁਰਖ ਮਹਾਂਪੁਰਖ ਹੁੰਦੇ ਨੇ ਉਨ੍ਹਾਂ ਦੀ ਸੰਗਤ ਕਰਕੇ ਮਹਾਰਾਜ ਜੀ ਕਹਿੰਦੇ ਜਨਮ ਸਕਾਰਥਾ ਹੋ ਜਾਂਦਾ, ਇਹ ਜਨਮ ਸਫਲ ਹੋ ਜਾਂਦਾ, ਇਹ ਜ਼ਿੰਦਗੀ ਸਫਲੀ ਹੋ ਜਾਂਦੀ ਜੇ ਉਨ੍ਹਾਂ ਦੀ ਸੰਗਤ ਮਿਲ ਜਾਏ। ਇਹ ਬਚਨ ਸ੍ਰੀ ਰਾਗ ਦੀ ਵਾਰ ਵਿਚ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਉਚਾਰਿਆ, ਉਚਾਰ ਕੇ ਉਨ੍ਹਾਂ ਸਮਸਤ ਇਸਤਰੀਆਂ ਨੂੰ ਉਪਦੇਸ਼ ਦਿੱਤਾ ਉਨ੍ਹਾਂ ਦਾ ਮਾਣ ਤੇ ਆਪਾ ਗਵਾਉਣ ਵਾਸਤੇ।
ਦੋਹਰਾ ਆਪਾ ਖੋਵਨ ਕੇ ਸ਼ਬਦ ਔਰ ਕਹੇ ਗੁਰ ਤਾਹੇ।
ਸ਼ਬਦ ਉਚਾਰ ਕੇ ਆਪਣੇ ਆਪੇ ਨੂੰ ਗਵਾਉਣ ਵਾਸਤੇ ਜਿਹੜੇ ਸ਼ਬਦ ਨੇ ਨਾ ਹੋਰ, ਉਹ ਵੀ ਮਹਾਰਾਜ ਜੀ ਨੇ ਉਚਾਰੇ ਵੀ ਆਪਾ ਛੱਡੋ, ਮੈਂ ਛੱਡੋ, ਆਪਣੀ ਹਸਤੀ ਆਪਣਾ ਵਜੂਦ ਤਿਆਗੋ ਵੀ ਅਸੀਂ ਵੀ ਕੁਝ ਹਾਂ। ਅਨੇਕਾਂ ਸ਼ਬਦ ਮਹਾਰਾਜ ਜੀ ਨੇ ਹੋਰ ਵੀ ਕਹੇ, ਉਸ ਵੇਲੇ ਹੋਰ ਵੀ ਸ਼ਬਦ ਉਚਾਰਨ ਕੀਤੇ।
ਸੁਣ ਕਰ ਉਰ ਬੈਰਾਗ ਪਾ ਦੀਨ ਪਾਈ ਬਚ ਪ੍ਰਾਏ।
ਸਤਿਗੁਰੂ ਜੀ ਦੇ ਬਚਨ ਸੁਣ ਕੇ ਦੀਨ ਹੋ ਗਈਆਂ ਇਹ ਜਿੰਨੀਆਂ ਸਨ, ਸਭ ਨੇ ਆਪਣੇ ਮਨਾਂ ਚ ਦੀਨ ਬਿਰਤੀ ਧਾਰਨ ਕਰ ਲਈ, ਨਿਮਾਣਾਪਨ ਧਾਰਨ ਕਰ ਲਿਆ, ਔਰ ਬੜੇ ਵੈਰਾਗ ਵਿਚ ਆ ਕੇ, ਉਪਰਾਮਤਾ ਵਿਚ ਆ ਕੇ ਸਤਿਗੁਰਾਂ ਨੂੰ ਬੇਨਤੀ ਕਰਕੇ ਕਹਿਣ ਲੱਗੀਆਂ,
ਸਵਈਆ ਪਸ਼ਚਾਤ ਕਰੀ ਆਵਗਿਆ ਬਖਸ਼ੋ।
ਕਹਿਣ ਲੱਗੀਆਂ, ਮਹਾਰਾਜ ਅਸੀਂ ਪਹਿਲਾਂ ਪਸ਼ਚਾਤਾਪ ਕੀਤਾ, ਮਹਾਰਾਜ ਅਸੀਂ ਪਹਿਲਾਂ ਗਲਤੀ ਕਰ ਬੈਠੀਆਂ, ਤੁਹਾਡੀ ਅਵਗਿਆ ਸਾਡੇ ਕੋਲੋਂ ਹੋਈ ਹੈ, ਅਸੀਂ ਤੁਹਾਡਾ ਅਨਾਦਰ ਕੀਤਾ ਹੈ।
ਅਬ ਭੂ ਵਿਚ ਰੋ ਤੁਮ ਜੀ ਪਰ ਸਵਾਰਥ।
ਹੇ ਮਹਾਰਾਜ, ਹੁਣ ਸਾਡੀ ਅਵਗਿਆ ਜਿਹੜੀ ਕੀਤੀ ਹੋਈ ਉਹ ਬਖਸ਼ ਲੋ, ਤੇ ਤੁਸੀਂ ਇਸ ਧਰਤੀ ਤੇ ਪਰ ਸਵਾਰਥ ਵਾਸਤੇ ਵਿਚਰ ਰਹੇ। ਆਪਣਾ ਸਵਾਰਥ ਤਾਂ ਨਹੀਂ ਸੀ ਨਾ ਕੋਈ ਸਤਿਗੁਰਾਂ ਦਾ ਵਿਚਰਨ ਦਾ। ਉਹ ਕਹਿੰਦੀਆਂ, ਮਹਾਰਾਜ ਤੁਸੀਂ ਇਹ ਧਰਤੀ ਤੇ ਦੂਜਿਆਂ ਦਾ ਭਲਾ ਕਰਨ ਵਾਸਤੇ, ਪਰ ਦੇ ਭਲੇ ਵਾਸਤੇ, ਪਰ ਦੇ ਸਵਾਰਥ ਵਾਸਤੇ ਵਿਚਰ ਰਹੇ ਹੋ।
ਜਬ ਲੋ ਨੈ ਪੇਵ ਲਖਿਓ ਤਬ ਲੋ ਦੁੱਖ।
ਮਹਾਰਾਜ ਜੀ, ਜਦੋਂ ਤੱਕ ਅਸੀਂ ਤੁਹਾਡਾ ਭੇਦ ਨਹੀਂ ਜਾਣਿਆ ਉਦੋਂ ਤੱਕ ਅਸੀਂ ਦੁੱਖ ਹੀ ਪਾਇਆ, ਉਦੋਂ ਤੱਕ ਅਸੀਂ ਦੁਖੀ ਹੋਈਆਂ ਹਾਂ।
ਪੇਵ ਲਖਿਓ ਕਰੀਏ ਕੇਰ ਤਾਰਥ।
ਮਹਾਰਾਜ ਜੀ, ਹੁਣ ਅਸੀਂ ਤੁਹਾਡਾ ਭੇਦ ਜਾਣਿਆ, ਤੁਹਾਡੇ ਰਹੱਸ ਨੂੰ ਸਮਝਿਆ, ਹੁਣ ਸਾਡੇ ਤੇ ਕਿਰਪਾ ਦ੍ਰਿਸ਼ਟੀ ਕਰੋ ਵੀ ਸਾਨੂੰ ਕਿਰਤਾਰਥ ਕਰ ਦਿਓ, ਮਹਾਰਾਜ ਸਾਡਾ ਜੀਵਨ ਸਫਲ ਹੋ ਜਾਏ, ਕਿਉਂਕਿ ਤੁਸੀਂ ਤਾਂ ਧਰਤੀ ਤੇ ਵਿਚਰ ਹੀ ਸਾਡੇ ਜੇ ਜੀਵਾਂ ਦੀ ਕਲਿਆਣ ਵਾਸਤੇ ਰਹੇ। ਮਹਾਰਾਜ ਕਿਰਪਾ ਕਰੋ, ਦਇਆ ਕਰੋ, ਦਇਆ ਕਰਕੇ ਸਾਡਾ ਜੀਵਨ ਸਫਲ ਕਰ ਦਿਓ, ਸਾਡੀ ਜ਼ਿੰਦਗੀ ਕਿਰਤਾਰਥ ਕਰ ਦਿਓ।
ਪਦ ਪੈ ਬਲੇ ਹਾਰ ਮੂਹਰੇ ਮੂਹ ਤਾਵ।
ਮਹਾਰਾਜ ਤੁਹਾਡਿਆਂ ਚਰਨਾਂ ਤੋਂ ਬਲਿਆਰ ਜਾਈਏ, ਹੇ ਗੁਰੂ ਨਾਨਕ ਸਾਹਿਬ ਤੁਹਾਡਿਆਂ ਚਰਨਾਂ ਤੋਂ ਵਾਰੇ ਜਾਈਏ, ਕੁਰਬਾਨ ਹੀ ਜਾਈਏ। ਮਹਾਰਾਜ ਸੱਚੇ ਪਾਤਸ਼ਾਹ ਆਪ ਦੇ ਪਵਿੱਤਰ ਚਰਨ ਇਹੋ ਜਿਹੇ ਨੇ ਜਿਨ੍ਹਾਂ ਚ ਮੁਕਤੀ ਹੈ, ਜਿਨ੍ਹਾਂ ਚ ਭਗਤੀ ਹੈ, ਜਿਨ੍ਹਾਂ ਚ ਆਨੰਦ ਹੀ ਆਨੰਦ ਹੈ। ਮਹਾਰਾਜ ਆਪ ਦੇ ਐਸੇ ਪਵਿੱਤਰ ਚਰਨਾਂ ਤੋਂ ਅਸੀਂ ਬਲਿਹਾਰ ਜਾਈਏ।
ਮੂਰਤ ਦ੍ਰਿਸ਼ਟ ਆਗਾਤ ਪਦਾਰਥ।
ਮਹਾਰਾਜ ਤੁਹਾਡੀ ਪ੍ਰਤੱਖ ਮੂਰਤ ਨੂੰ ਵੇਖ ਕੇ ਨਾ ਪਦਾਰਥਾਂ ਵੱਲੋਂ ਇਹ ਮਨ ਰੱਜ ਜਾਂਦਾ, ਕਿਸੇ ਪਦਾਰਥ ਦੀ ਇੱਛਾ ਨਹੀਂ ਰਹਿੰਦੀ ਜਦੋਂ ਤੁਹਾਡੀ ਮੂਰਤ ਵੇਖ ਲਈ। ਹੇ ਗੁਰੂ ਨਾਨਕ ਸਾਹਿਬ ਜੀ, ਤੁਹਾਡੀ ਮੂਰਤ ਦੇ ਦਰਸ਼ਨ ਕਰਕੇ ਮੁੜ ਕੇ ਕਿਸੇ ਪਦਾਰਥ ਦੀ ਚਾਹਨਾ ਨਹੀਂ ਰਹਿੰਦੀ ਵੀ ਹੋਰ ਕੀ ਮੰਗੀਏ, ਸਭ ਕੁਛ ਪਾ ਲਿਆ ਹੈ, ਆਪ ਸੇ ਆਪ ਕੋ ਮਾਂਗ ਕਰ। ਮਹਾਰਾਜ
ਤੁਹਾਡੇ ਕੋਲੋਂ ਤੁਹਾਨੂੰ ਹੀ ਮੰਗ ਕੇ ਸਭ ਕੁਝ ਹੀ ਪਾ ਲਿਆ, ਹੁਣ ਤਾਂ ਕਿਸੇ ਹੋਰ ਚੀਜ਼ ਦੀ ਇੱਛਾ ਹੀ ਨਹੀਂ ਰਹੀ।
ਕਰੁਣਾ ਕਰ ਲੇਹੋ ਉਪਾਇਨ ਕੋ,
ਕਿਰਪਾ ਕਰਕੇ ਮਹਾਰਾਜ ਜੀ ਆ ਜਿਹੜੀਆਂ ਜਥਾ ਸ਼ਕਤ ਪਿਟਾਵਾਂ ਅਸੀਂ ਲਿਆਈਆਂ, ਇਹ ਪਿਟਾਵਾਂ ਆਪ ਜੀ ਅੰਗੀਕਾਰ ਕਰੋ।
ਸਿੱਖ ਦੇ ਹੋ ਗਈ ਆਯੂ ਪਾਛੇ ਆਕਾਰ,
ਸਿੱਖਿਆ ਦਿਓ, ਜਿਹੜੀ ਸਾਡੀ ਪਿਛਲੀ ਜ਼ਿੰਦਗੀ ਸੀ ਉਹ ਤਾਂ ਅਕਾਰਥ ਬੀਤ ਗਈ, ਹੁਣ ਅੱਗੇ ਵਾਸਤੇ ਹੋ ਜੀ ਕਿਰਪਾ ਕਰਕੇ ਸਿੱਖਿਆ ਦਿਓ ਕਿ ਸਾਡਾ ਅਗਲਾ ਜੀਵਨ ਸਫਲ ਹੋ ਜਾਏ, ਸਾਡੀ ਜਿਹੜੀ ਅਗਲੀ ਜ਼ਿੰਦਗੀ ਆ ਉਹ ਸਫਲ ਹੋ ਜਾਏ।
ਕਬਿਤ ਐਸੇ ਜਬ ਪਈ ਦੀਨ ਪਾਹੁਲ ਪਦਨ ਦੀਨ,
ਇੱਦਾਂ ਜਦੋਂ ਇਹ ਦੀਨ ਹੋਈਆਂ ਨਾ ਗੁਰੂ ਸਾਹਿਬ ਦੇ ਚਰਨਾਂ ਚ, ਤੇ ਫਿਰ ਪਾਤਸ਼ਾਹ ਨੇ ਆਪਣੇ ਪਵਿੱਤਰ ਚਰਨਾਂ ਦੀ ਪੌਲ ਦਿੱਤੀ, ਇਹਨਾਂ ਨੂੰ ਚਰਨ ਪੌਲ ਦੇ ਕੇ ਮੇਰੇ ਸਤਿਗੁਰਾਂ ਨੇ ਕਿਰਤਾਰਥ ਕੀਤਾ।
ਗੁਰੂ ਸਿੱਖੀ ਰੀਤ ਕੀਨ ਮੁਕਤ ਨਿਧਾਨ ਕੀ,
ਗੁਰੂ ਸਿੱਖੀ ਦੀ ਮਰਿਆਦਾ ਟੋਰ ਦਿੱਤੀ ਨਾ ਜਾਦੂਗਰਨੀਆਂ ਦੀ ਦੇਸ਼ ਵਿੱਚ ਵੀ, ਜਿੱਥੇ ਤ੍ਰਿਆ ਰਾਜ ਸੀ ਇੱਥੇ ਵੀ ਗੁਰਸਿੱਖੀ ਦੀ ਰੀਤ ਸਤਿਗੁਰੂ ਜੀ ਨੇ ਚਲਾ ਦਿੱਤੀ।
ਬੰਦੀ ਧਰਮਸ਼ਾਲ ਉਪਦੇਸ਼ ਦੇ ਕਿਰਪਾਲ ਗੁਰ,
ਮਹਾਰਾਜ ਜੀ ਨੇ ਇੱਥੇ ਧਰਮਸ਼ਾਲਾ ਬਣਵਾਈ ਉਪਦੇਸ਼ ਦੇ ਕੇ ਵੀ ਹੁਣ ਧਰਮਸ਼ਾਲਾ ਬਣਾਓ, ਇੱਥੇ ਕੀਰਤਨ ਕਥਾ ਦੀਆਂ ਛਹਿਬਰਾਂ ਲੱਗਣ, ਦੋਵੇਂ ਸਮੇਂ ਜੁੜ ਕੇ ਗੁਰੂ ਦਰਬਾਰ ਵਿੱਚ ਇੱਥੇ ਕਥਾ ਕੀਰਤਨ ਸੁਣੋ।
ਕੀਰਤ ਵਿਸਾਲ ਹਰ ਕੀਨੀ ਰੀਤ ਗਾਨ ਕੀ,
ਮਹਾਰਾਜ ਜੀ ਨੇ ਇੱਥੇ ਕੀਰਤੀ ਕਰਨ ਔਰ ਕੀਰਤੀ ਗਾਉਣ ਦੀ ਮਰਿਆਦਾ ਟੋਰੀ, ਵੀ ਰਲ ਕੇ ਕੀਰਤਨ ਕਰਿਆ ਕਰੋ, ਪਰਮੇਸ਼ਰ ਦੀ ਮਹਿਮਾ ਗਾਇਆ ਕਰੋ, ਇਹ ਬਾਣੀ ਦੇ ਸ਼ਬਦ ਪੜਿਆ ਕਰੋ।
ਸਿੱਖ ਸੰਤ ਆਏ ਤਾਂ ਪੈ ਮੰਤ ਨਾ ਚਲਾਏ,
ਯਾਦ ਰੱਖਿਓ ਜੇ ਅੱਗੋਂ ਕੋਈ ਮਹਾਂਪੁਰਖ ਸਾਧੂ ਸੰਤ ਆਵੇ ਉਹਨੂੰ ਤੰਗ ਨੀ ਕਰਨਾ, ਆਪਣੇ ਮੰਤਰ ਜੰਤਰ ਹੁਣ ਅੱਗੋਂ ਤੋਂ ਕਿਸੇ ਤੇਰੀ ਵਰਤਣੇ।
ਨਿਜ ਟਹਿਲ ਬਣਾਏ ਕੀ ਜੇ ਛੋਰ ਰੀਤ ਮਾਨ ਕੀ,
ਮਾਨ ਦੀ ਰੀਤ ਛੱਡ ਕੇ ਹੰਕਾਰ ਦੀ ਤੇ ਉਹਨਾਂ ਦੀ ਟਹਿਲ ਕਰਨੀ, ਜੇ ਕੋਈ ਆਵੇ ਪ੍ਰਾਹੁਣਾ ਉਹਦੀ ਸੇਵਾ ਕਰਨੀ ਹੈ, ਮੰਤਰ ਜੰਤਰ ਪੜ੍ਹ ਕੇ ਉਹਨਾਂ ਨੂੰ ਤੰਗ ਨਹੀਂ ਕਰਨਾ, ਇਹ ਮੰਤਰ ਜੰਤਰ ਛੱਡ ਦਿਓ, ਇੱਕੋ ਮੰਤਰ ਨੂੰ ਪੱਲੇ ਬੰਨ ਲਓ।
ਵਾਹਿਗੁਰੂ ਜਪੋ ਮੁਖ ਜਾਏ ਪਾਵਲ ਦੁੱਖ,
ਕਹਿੰਦੇ ਵਾਹਿਗੁਰੂ 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 ਇਹਨੂੰ ਜਪੋ, ਇਹ ਮੰਤਰ ਦਾ ਪੱਲਾ ਫੜ ਲਓ ਜੇ ਮੁਕਤ ਹੋਣਾ ਚਾਹੁੰਦੀਆਂ, ਜੇ ਨਗਰ ਨਿਵਾਸੀਆਂ ਨੂੰ ਆਖਿਆ ਜੇ ਮੁਕਤ ਹੋਣਾ ਚਾਹੁੰਦੇ ਹੋ ਤੇ ਵਾਹਿਗੁਰੂ ਦੇ ਜਾਪ ਨੂੰ ਜਪੋ, ਤੁਹਾਡਾ ਜਨਮ ਮਰਨ ਕੱਟਿਆ ਜਾਏਗਾ।
ਦੇਤ ਸੁਖ ਰੀਤ ਜੋ ਸੰਤੋਖ ਸਿੰਘ ਪਾਨ ਕੀ,
ਕਹਿੰਦੇ ਜਿਵੇਂ ਸੂਰਜ ਚੜ੍ਹ ਕੇ ਸਭ ਨੂੰ ਸੁਖ ਦਿੰਦਾ, ਭਾਈ ਸੰਤੋਖ ਸਿੰਘ ਕਹਿੰਦੇ ਜਿਹੜੇ ਵਾਹਿਗੁਰੂ ਦਾ ਜਾਪ ਜਪਦੇ ਨੇ ਨਾ ਉਹਨਾਂ ਨੂੰ ਵੀ ਸਾਰੇ ਸੁਖ ਪ੍ਰਾਪਤ ਹੁੰਦੇ ਨੇ।
ਦੋਹਰਾ ਕੀਤਕ ਬਾਸਰ ਰਹਿ ਧਰਮ ਦ੍ਰਿੜਾਯੋ ਦੇਸ਼,
ਕੁਝ ਦਿਨ ਸਤਿਗੁਰੂ ਜੀ ਇਸੇ ਸ਼ਹਿਰ ਵਿਚ ਇਸੇ ਦੇਸ਼ ਵਿਚ ਰਹੇ ਤੇ ਇਹਨਾਂ ਸਾਰੇ ਦੇਸ਼ ਵਾਸੀਆਂ ਨੂੰ ਧਰਮ ਦ੍ਰਿੜ ਕਰਾਇਆ ਵੀ ਧਰਮ ਕੀ ਹੈ, ਧਰਮ ਦੀ ਅਸਲ ਪਰਿਭਾਸ਼ਾ ਦ੍ਰਿੜ ਕਰਾਈ ਹੈ।
ਪਰਮ ਪ੍ਰੇਮ ਕਰ ਸਿੱਖ ਭਾਈ ਭਜਤ ਨਾਮ ਜਗਤੇਸ਼,
ਪਰਮ ਪ੍ਰੇਮ ਕਰਕੇ ਸਭ ਮਹਾਰਾਜ ਜੀ ਦੇ ਚਰਨਾਂ ਦੇ ਸਿੱਖ ਬਣ ਗਏ ਔਰ ਪਰਮੇਸ਼ਰ ਦਾ ਜਗਤ ਦਾ ਈਸ਼ਵਰ ਜੋ ਵਾਹਿਗੁਰੂ ਹੈ ਉਹਦਾ ਨਾਮ ਜਪਣ ਲੱਗ ਪਏ। ਮਹਾਰਾਜ ਸੱਚੇ ਪਾਤਸ਼ਾਹ ਦੀ ਦਇਆ ਨਾਲ ਸਾਰਾ ਦੇਸ਼ ਨਾਮ ਜਪਣ ਲੱਗਾ, ਹਰ ਪਾਸੇ ਮਹਾਰਾਜ ਜੀ ਦੇ ਦਿੱਤੇ ਗੁਰਮੰਤਰ ਦੀਆਂ ਗੂੰਜਾਂ ਪੈਣ ਲੱਗੀਆਂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ